लिसनर्स को बताना चाहते हैं कि एज ए ड्राइवर की जरूरत है फॉर सिटीज, मिनिमम 2 साल का एक्सपीरियंस होना चाहिए, लोकल वर्क है, डे शिफ्ट, कॉल करना है आपने गुलजार सिंह जी को 4167048337 पर, 4167048337 पर आपने कॉल करना है, एज ए ड्राइवर की जरूरत है। फॉरेस्ट गेट टाउन के बारे में बताना चाहते हैं हमारे लिसनर्स को, लग्जरी रेजिडेंसेज 154 डीप लॉट, लग्जरी फिनिशेस के साथ मूव इन रेडी है ये, सेल सेंटर पर जाना है आपने, फॉरेस्ट गेट लॉयन आ रहे हैं ये, फॉरेस्ट गेट एट लॉयन है, तो इसकी जानकारी के लिए 8475 मिसेस सागर रोड, 8475 मिसेस सागर रोड पर आपने जाना है, और फॉरेस्ट गेट लॉयन है .com पर जाकर भी आप सारी जानकारी ले सकते हैं। कमल भाटिया जी लेकर आ रहे हैं आपके लिए सेमिनार, अगर आपको मॉर्गेज से रिलेटेड कोई भी सवाल है, कोई भी परेशानी है, मॉर्गेज अप्रूवल के बारे में जानकारी लेना चाहते हैं, फर्स्ट टाइम होम बायर्स हैं, सेल्फ एम्प्लॉयड हैं, इन्वेस्टर हैं, तो जरूर कॉन्टैक्ट कीजिए आप कमल भाटिया जी को 4165646267, 4165646267। ब्रैम्पटन ऑटो मॉल की सेल को हाथ से जाने ना दे, मूनलाइट मैडनेस सेल लिख रहे हैं आपके लिए, डिस्काउंट जबरदस्त, डील जबरदस्त आपके लिए, डेमोज एंड प्री ओन व्हीकल्स की जो है इनके पास 3000 इन्वेंट्री है, कार्स अच्छी चीज अगर आप लेना चाहते हैं तो जरूर पहुंचिए ब्रैम्पटन ऑटो मॉल, BramptonAutoMall.ca पर जाकर भी आप सारी जानकारी ले सकते हैं। और ये वीर जी बताना चाहते हैं, जगदीप साचा जी इस वक्त हमारे साथ हैं। जी
जी बिल्कुल जी, जगदीप साचा जी ना गल करते हैं। जगदीप साचा जी बहुत बहुत स्वागत है, वेलकम, की अपडेट है सर मॉर्गेज दी?
सर सारे नु सत श्रीकाल, गुड मॉर्निंग ते हैप्पी वेडनेसडे। सर मॉर्गेजेस आर लाइक डूइंग वेरी गुड नाउडेज, नॉट दैट बैड, बट हाँ डेफिनेटली सैगमेंट सारे का चेंज हैगा, जो सेल्फ एम्पलॉयड है, कोई ट्रकिंग से है, उन्होंने वास्ते डिफरेंट कैटेगरी हैगी है, पर यह नहीं कि मोर्गेज होंगी नहीं है, जोड़ा कि बड़ा नैगेटिव मार्केट थॉट प्रोसेस चलता है विचकार। हाँ चैलेंजिंग जरूर हैगी है, पर इट इज ऑल डूएबल। किसी का क्रेडिट खराब होए, किसी का मान लो किसी ने इन्वेस्टमेंट करनी है, तो ऑल पोर्टफोलियो हैज टू बी क्रिएटेड, उन्होंने इन्वेस्टमेंट स्ट्रैटेजीज की है, उन्होंने रिस्क टेकिंग असेसमेंट्स की है, यह सारा कुछ देखते हुए असी LML मोर्गेज के असी 50 लेंडर तो उपर डील करते हैं, जिसे साढ़े को TDS कोशिया है, फर्स्ट नैशनल है, ऑप्टिमम मोर्गेज है, होम ट्रस्ट है, इक्विटेबल है, प्राइवेट लेंडिंग भी करते हैं, नथिंग टू वरी। जेडे नवे भी आए ने फर्स्ट टाइम होम बायर, उन्होंने वास्ते भी गवर्नमेंट ने कुछ नवी रेगुलेशन कड़िया ने CMHC के थ्रू, एंड ऑल दिस थिंग्स आर ओनली ट्राइंग टू हेल्प पीपल कि वो अपने अपने घर के बीच आके बस जाए, बिकॉज बाइंग हाउस इज द बिगेस्ट थिंग दैट असी सोच सकते हैं। अपनी कंट्री छड़ के जो आते हैं, असं चाहते हैं कि सेम लाइफ स्टाइल, सेम साडा रुतबा जरा रहता बैक होम चेख्या है, सेम प्यार बदल आप इधर रहिए, एंड दैट्स हाउ मोर्गेज एक्चुअली किक्स इन, बिकॉज वो तुम्हें हेल्प करती है, लेवरेज करती है, और तुम्हें अपने घर के बीच जाने वास्ते एक सपना साकार करती है।
ठीक है जी, और तुसी जान तो पहले अपना क्विकली फोन नंबर जरूर दे दो, इंग्लिश और पंजाबी दोनों च।
हाँ जी सर, मेरा फोन नंबर है, मेरा नाम जगदीप सिंह साचा, LML मोर्गेजेस, और मेरा फोन नंबर है 416-725-7872, ते पंजाबी च 416-725-7872। ते कभी भी किसी कोई भी क्वेश्चन आएगा प्लीज फील फ्री, कभी भी कॉल कर सकते हो, एंड विल टेक केयर फ्रॉम देयर।
ठीक है सर, बहुत शुक्रिया जी, एंड वी विश यू ऑल द बेस्ट। थैंक यू जी,
थैंक यू, थैंक यू,
थैंक यू जी। साडे नाल लाइन दे उत्ते इस वेले जसविंदर पट्टी साहब भी जुड़ गए ने फालको ग्रुप तो, मैं उन्हों का भी स्वागत करना चाहता। हाँ जी जसविंदर पट्टी साहब, सत श्री अकाल जी, वेलकम।
It's a beautiful day today, Wednesday. I'm very nice with you.
Thank you, sir. Thank you. और मैंने पता है कि तुसी एक important announcement करनी है, so वो साडे listeners दे नाल जरूर सांझी करो जी।
अपना एक प्रोजेक्ट कर रहे हैं गया मिल्टन दे विच, मिल्टन दे विच 401 तो लिटल बिट नॉर्थ ऑन हाईवे 25 एंड 5 साइड रोड दे उत्ते, उत्ते 52 एकड़ है गया, इट्स जोन्ड फॉर आउटसाइड स्टोरेज। ये जेडे अपने ट्रकिंग इंडस्ट्री दे विच वीर है गया, जेडे ट्रकिंग फ्यूचर दे विच सोच रहे है गया अपना ट्रकिंग टर्मिनल बनाना जा उत्ते अपना इक्विपमेंट खड़ा करना, इस वास्ते ये प्रोजेक्ट असी कर रहे हैं गया। ਜਿਨ੍ਹਾਂ ਨੇ ਵੀ ਉਹਦੇ ਵਿੱਚ ਪਾਰਟਿਸਪੇਟ ਕਰਨਾ ਹੋਵੇ, ਇਹ ਕੋਈ ਜਿਹੜਾ ਪਰ ਏਕੜ ਪ੍ਰਾਈਸ ਇਸ ਵੇਲੇ ਹੈਗੀ ਆ ਕੰਬਾਈਂਡ ਸਾਰੇ ਸਾਰੇ ਪ੍ਰੋਜੈਕਟ ਦੀ ਇਟਸ
30 million
ਜਾਂ ਮਤਲਬ 30 million ਦੇ ਸਾਈਡ ਦੇ ਉੱਤੇ ਕਿ ਇੱਕ ਏਕੜ ਜਿਹੜਾ ਹੈਗਾ 250,000 ਨੂੰ ਅਪਰੋਕਸੀਮੇਟਲੀ ਮਿਲਿਆ ਹੈਗਾ ਜਾਂ ਪਾਰਟਿਸਪੇਟ ਕਰ ਸਕਦੇ ਹੈਗੇ ਆ ਕੰਬਾਈਂਡ ਇੱਕ ਦੋ ਸਾਲ ਤਾਈਂ ਆਪਣਾ ਟਰੱਕ ਟਰਮੀਨਲ ਉੱਥੇ ਬਣਾ ਸਕਦੇ ਹੈਗੇ ਆ। ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਵੀਰ ਹੈਗੇ ਆ ਜੇ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੈਗੇ ਆ, ਦੇ ਕੈਨ ਰੀਚ ਆਊਟ ਟੂ ਮੀ ਐਂਡ ਗੈਟ ਮੋਰ ਡੀਟੇਲ, ਆਈ ਕੈਨ ਬੀ ਰੀਚ ਦੈਟ 416-571-0000। ਮੈਂ ਪੰਜਾਬੀ ਦੇ ਵਿੱਚ ਵੀ ਫੋਨ ਨੰਬਰ ਅਨਾਊਂਸ ਕਰ ਦਿੰਦਾ ਹੈਗਾ, 416 ਜਿਹੜਾ ਏਰੀਆ ਕੋਡ ਹੈਗਾ, ਫੋਨ ਨੰਬਰ ਹੈਗਾ 571, ਬਾਕੀ ਚਾਰੇ ਜੀਰੋਆਂ ਜਿਹੜੀਆਂ ਹੈਗੀਆਂ ਲਾਸਟ ਵਿੱਚ ਲੱਗ ਜੀ ਹੈਗਾ। ਬਟ ਰਿਪੀਟ ਇਟ ਅਗੇਨ, 416-571-0000। ਥੈਂਕ ਯੂ ਵੀਰ ਜੀ, ਬਹੁਤ ਮਿਹਰਬਾਨੀ।
ਥੈਂਕ ਯੂ ਜਸਵਿੰਦਰ ਜੀ, ਤੁਹਾਡਾ ਆਉਣ ਵਾਲੇ ਪ੍ਰੋਗਰਾਮ ਵਿੱਚ ਗੱਲਬਾਤ ਜਾਰੀ ਰਹੇਗੀ। ਥੈਂਕ ਯੂ, ਆਲ ਦੀ ਬੈਸਟ।
ਥੈਂਕ ਯੂ, ਯੂ ਵੈਲਕਮ।
ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਗਰਲਜ਼ ਪ੍ਰਾਈਮ ਟਾਈਮ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਪਰਾਏ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਪਰਾਏ ਸਾਹਿਬ, ਗੋ ਅਹੈਡ।
ਹਾਂਜੀ ਗੁਰਵੀਰ ਜੀ, ਹੈਲੋ।
ਹਾਂਜੀ ਹਾਂਜੀ ਹਾਂਜੀ, ਮੈਂ ਹਾਂਜੀ, ਤੁਸੀਂ ਆਉਂਦੇ ਰਹੋ ਪਰਾਏ ਸਾਹਿਬ, ਗੋ ਅਹੈਡ, ਕੀ ਕਹਿਣਾ ਚਾਹੋਗੇ?
ਹਾਂਜੀ ਗੁਰਵੀਰ ਜੀ, ਤੁਸੀਂ ਦੋ ਮਿੰਟ ਪਹਿਲਾਂ ਗੱਲ ਕੀਤੀ ਸੀ ਵੀ ਫੈਡਰਲ ਗੌਰਮੈਂਟ ਨੇ 10 million ਦਾ ਬ੍ਰਹਮਪੁਰ ਦੀ ਯੂਨੀਵਰਸਿਟੀ ਦੇ ਲਈ ਦਿੱਤਾ, ਤੇ ਕੀ ਹੈ ਤੁਹਾਡਾ ਕੋਈ ਅੰਦਾਜ਼ਾ ਜਾਂ ਇਹਦੇ ਬਾਰੇ ਕੋਈ ਨੌਲੇਜ ਵੀ ਕਿੰਨੇ ਕੁ ਸਟੂਡੈਂਟ ਜਿਹੜੇ ਆ ਪਹਿਲੇ ਗੇਟ ਦੇ ਵਿੱਚ ਕਦੋਂ ਸ਼ੁਰੂ ਹੋ ਸਕਦੇ ਆ, ਇਸ ਸਾਲ ਜਾਂ ਨੈਕਸਟ ਈਅਰ ਜਾਂ ਕਦੋਂ ਹੋ ਸਕਦੇ ਆ? ਪਰ ਨਾਲ ਹੀ ਇਹਦੇ, ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਐਜੂਕੇਸ਼ਨ ਪ੍ਰੋਵਿੰਸ਼ੀਅਲ ਗੌਰਮੈਂਟ ਦੇ ਹੱਥਾਂ 'ਚ ਜ਼ਿਆਦਾ ਆ ਉਹਦਾ ਜ਼ਿੰਮੇਵਾਰੀ, ਪਰ ਪ੍ਰੋਵਿੰਸ਼ੀਅਲ ਗੌਰਮੈਂਟ ਦਾ ਉੱਥੇ ਕੋਈ ਵੀ ਨੁਮਾਇੰਦਾ ਨਹੀਂ ਸੀ। ਇੱਥੋਂ ਤੱਕ ਕਿ ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਸਾਰਾ ਅਕਿਊਜ਼ ਕੀਤਾ ਗਿਆ, ਕਈ ਤਰ੍ਹਾਂ ਦੀ ਉਹਨਾਂ ਦੇ ਖਿਲਾਫ਼ ਗੱਲਾਂ ਕੀਤੀਆਂ ਗਈਆਂ। ਅਸੀਂ ਕੋਸ਼ਿਸ਼ ਕਰਦੇ ਸੀ ਕਿ ਅਗਰ ਦੋਵੇਂ ਧਿਰਾਂ ਜਾਂ ਤਿੰਨੇ ਧਿਰਾਂ ਅਸੀਂ ਇਕੱਠੀਆਂ ਕਰਕੇ ਉਹਨਾਂ ਨੂੰ ਕਹੀਏ ਕਿ ਤੁਸੀਂ ਆਪੋ ਆਪਣੇ ਹਿੱਸੇ ਪਾਓ, ਕਿਸੇ ਵੀ ਤਰ੍ਹਾਂ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਅੱਗੇ ਤੁਰਿਆ ਜਾਵੇ। ਕਿਸੇ ਨੇ ਵੀ ਸਾਨੂੰ ਅਸੈਪਟ ਨਹੀਂ ਕੀਤਾ, ਪਰ ਤੁਸੀਂ ਕੀ ਮਹਿਸੂਸ ਕਰਦੇ ਕਿ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਗਏ ਕਿਉਂ ਨਹੀਂ ਤੁਰ ਰਹੀਆਂ? ਕੀ ਆਪਣੇ ਕੋਲ ਕੋਈ ਹੈ ਇਸ ਤਰ੍ਹਾਂ ਦਾ ਤੌਰ ਤਰੀਕਾ ਕਿ ਇਹਨਾਂ ਨੂੰ ਇਕੱਠੇ ਕਰੀਏ, ਨਾ ਕਿ ਆਪਣੀਆਂ ਸਿਆਸੀ ਰੋਟੀਆਂ ਸਿੱਕਣ ਲਈ ਇਹ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਵੱਖਰੀਆਂ ਦੇਣ ਜਾਂ ਆਪਣੇ ਫੰਡ ਜਿਹੜੇ ਵੱਖਰੇ ਵੱਖਰੇ ਦੇਣ? ਤੁਸੀਂ ਇੱਥੇ ਗੱਲ ਕਰੋ
ਜੀ। ਦੇਖੋ ਗੱਲ ਇਹ ਆ, ਪਹਿਲਾਂ ਤਾਂ ਮੈਂ ਇਹ ਦਲ ਨੂੰ ਦੱਸ ਦਵਾਂ ਕਿ ਅਨਾਊਂਸਮੈਂਟ ਹੋਈ ਕੀ ਹੈ। ਅਨਾਊਂਸਮੈਂਟ 10 million ਤੇ ਫੈਡਰਲ ਸਰਕਾਰ ਨੇ ਦਿੱਤਾ, ਟੋਟਲ ਜਿਹੜੀ ਇਨਵੈਸਟਮੈਂਟ ਆ ਉਹ 30 million ਦੀ ਹੈ। ਸੋ 30 million ਦੀ ਜਿਹੜੀ ਇਨਵੈਸਟਮੈਂਟ ਆ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਮਿਨਿਸਟਰ ਬੈਂਸ ਜਿਹੜੇ ਨੇ, ਮਿਨਿਸਟਰ ਨਵਦੀਪ ਬੈਂਸ, ਉਹਨਾਂ ਨੇ $10 million ਦੀ ਫੰਡਿੰਗ ਅਨਾਊਂਸਮੈਂਟ ਕੀਤੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਰੋਜਰਸ ਹੈਗੀ ਹੈ, ਰੋਜਰ ਨੇ ਅਨਾਊਂਸ ਕੀਤਾ ਕਿ ਰੋਜਰ ਜਿਹੜੀ ਹੈ ਉਹ $10 million ਉਹ ਦੇਣਗੇ। ਸਿਟੀ ਆਫ ਬ੍ਰੈਂਪਟਨ ਦੀ ਜਿਹੜੀ ਕਮਿਟਮੈਂਟ ਹੈ ਉਹ $5 million ਦੀ ਹੈ। ਇਸ ਤੋਂ ਇਲਾਵਾ ਜਿਹੜੇ RBC ਹੈ ਉਹਨਾਂ ਨੇ $5 million ਇਸ ਇਨੀਸ਼ੀਏਟਿਵ ਵਾਸਤੇ ਕੀਤਾ ਹੈ। ਇਨੀਸ਼ੀਏਟਿਵ ਕੀ ਹੈਗਾ ਉਹ ਧਿਆਨ ਨਾਲ ਸਮਝਣਾ ਹੈ। ਇਨੀਸ਼ੀਏਟਿਵ ਇਹ ਯੂਨੀਵਰਸਿਟੀ ਨਹੀਂ ਅਗਵਾਉਣ ਲੱਗੀ, 30 million 'ਚ ਕੋਈ ਯੂਨੀਵਰਸਿਟੀ ਨਹੀਂ ਬਣ ਜਾਣੀ। ਇਹ ਜਿਹੜਾ ਇਨੀਸ਼ੀਏਟਿਵ ਹੈਗਾ ਉਹ ਇੱਕ ਰੋਜਰ ਸਾਈਬਰ ਸਿਕਿਓਰ ਕੈਟਲਿਸਟ ਜਿਹੜਾ ਉਹ ਡਾਊਨਟਾਊਨ ਦੇ ਵਿੱਚ ਇੱਕ ਖੜਾ ਕਰਨਾ ਚਾਹੁੰਦੇ ਨੇ, ਔਰ ਇਹਦੇ ਜ਼ਰੀਏ ਉਹ ਰਾਇਰਸਨ ਯੂਨੀਵਰਸਿਟੀ ਨਾਲ ਕੋਲੈਬੋਰੇਟ ਕਰ ਰਹੇ ਨੇ ਤਾਂ ਕਿ ਜੇ ਕਿਸੇ ਨੇ ਨਵੀਂ ਲਰਨਿੰਗ ਕਰਨੀ ਹੈ ਇਨੋਵੇਸ਼ਨ ਫੀਲਡ ਦੇ ਵਿੱਚ ਉਹ ਇੱਥੇ ਕਰਨ। ਹਾਂ, ਇਹ ਖੁੱਲੇਗਾ ਕਦੋਂ? ਉਹ ਤੇ ਸਰ ਇਸ ਸਾਲ ਕਹਿ ਰਿਹਾ ਕਿ ਨਵੰਬਰ ਦੇ ਵਿੱਚ ਖੁੱਲ ਜਾਏਗਾ। ਸੋ ਇਸ ਸਾਲ ਨਵੰਬਰ ਦੇ ਵਿੱਚ ਇਹ ਕੋਰਸਿਸ ਵਗੈਰਾ ਉਹ ਕਰਾਉਣੇ ਸ਼ੁਰੂ ਕਰ ਦੇਣਗੇ। ਸੋ ਰਾਇਰਸਨ ਯੂਨੀਵਰਸਿਟੀ ਵੀ ਇਹਦੇ ਵਿੱਚ ਸ਼ਾਮਿਲ ਹੈ। ਉਹ ਤੁਹਾਡੀ ਗੱਲ ਸਹੀ ਹੈ ਕਿ ਕੁਛ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹ ਇੰਨੀ ਜਲਦੀ ਕਿੱਦਾਂ ਹੋ ਸਕਦੀ ਹੈ। ਇਟਸ ਨੋਟ ਅ ਯੂਨੀਵਰਸਿਟੀ, ਇਟਸ ਜਸਟ ਸਾਈਬਰ ਸਿਕਿਉਰਿਟੀ ਦੇ ਉੱਤੇ ਕੋਰਸਿਸ ਆਫਰ ਕੀਤੇ ਜਾ ਰਹੇ ਨੇ। ਸੋ ਵਿਚ ਇਜ਼ ਗੁੱਡ, ਐਟਲੀਸਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਯੂਨੀਵਰਸਿਟੀ ਤਾਂ ਸੀਗੀ ਨਹੀਂ ਸਾਡੇ ਕੋਲ, ਚੈਂਗ ਸਕੂਲ ਜਿਹੜੀ ਐਜੂਕੇਸ਼ਨ ਹੈ ਉਹਦੇ ਜ਼ਰੀਏ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਾ ਰਿਹਾ ਇਹ। ਹਾਂ, ਦੂਸਰਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਜੀ ਹਾਂਜੀ ਜੇ ਇਹਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੀ ਆ ਜਾਵੇ ਔਰ ਸਾਨੂੰ ਫੰਡਿੰਗ ਦੇ ਦੇ, ਬਿਲਕੁਲ ਸਹੀ ਹੈ ਜੀ। ਸਾਡੇ ਕੋਲ ਮਿਨਿਸਟਰ ਕੈਬਨਿਟ ਮੰਤਰੀ ਪ੍ਰੋਵਿੰਸ ਤੋਂ ਟੋਟਸਮਿਥ ਆਏ ਸੀ, ਅਸੀਂ ਉਹਨਾਂ ਨੂੰ ਸਵਾਲ ਇਹੀ ਪੁੱਛਿਆ ਸੀਗਾ ਕਿ ਮਾਰਕਮ, ਮਿਲਟਨ ਔਰ ਬ੍ਰੈਂਪਟਨ ਯੂਨੀਵਰਸਿਟੀਜ਼ ਦਾ ਪੈਸਾ ਤੁਸੀਂ ਵਾਪਸ ਲੈ ਲਿਆ? ਉਹਨਾਂ ਦਾ ਇਹ ਕਹਿਣਾ ਸੀਗਾ ਹਾਂਜੀ ਬਿਲਕੁਲ ਲੈ ਲਿਆ ਵਾਪਸ, ਔਰ ਇਸ ਵੇਲੇ ਸਾਨੂੰ ਇਹ ਕੜਾ ਫੈਸਲਾ ਲੈਣਾ ਪਏਗਾ ਕਿਉਂਕਿ ਇਸ ਵੇਲੇ ਪੈਸੇ ਨਹੀਂ ਹੈ। ਉਹ ਉਹਨਾਂ ਨੇ ਸਾਰਾ ਜ਼ਿੰਮਾ ਲਿਬਰਲ ਸਰਕਾਰ ਤੇ ਪਾਤਾ ਕਿ ਜਿਹੜੀ ਲਿਬਰਲ ਸਰਕਾਰ ਹੈ ਉਹ ਬਹੁਤ ਵੱਡਾ ਘਾਟਾ ਜਿਹੜਾ ਸਾਡੇ ਲਈ ਛੱਡ ਕੇ ਗਈ ਹੈ। ਸੋ ਸਾਡੇ ਕੋਲ ਪੈਸੇ ਨਹੀਂ ਹੈ, ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਕਦੇ ਵੀ ਨਹੀਂ ਦੇਵਾਂਗੇ ਯੂਨੀਵਰਸਿਟੀਜ਼ ਵਾਸਤੇ, ਪਰ ਜਦੋਂ ਪੈਸੇ ਹੋਣਗੇ ਉਸ ਵੇਲੇ ਮਾਰਕਹਮ ਬ੍ਰੈਂਪਟਨ ਦੇ ਮਿਲਟਨ ਦੀ ਯੂਨੀਵਰਸਿਟੀ ਨੂੰ ਦੁਬਾਰਾ ਪੈਸਾ ਦਿੱਤਾ ਜਾ ਸਕਦਾ ਹੈ। ਸਪੈਸੀਫਿਕਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਕੱਠੇ ਹੋ ਜਾਣ, ਦੇਖੋ ਇਕੱਠੇ ਹੋਣ ਦਾ ਮੈਨੂੰ ਮੁਸ਼ਕਿਲ ਨਜ਼ਰ ਆ ਰਿਹਾ, ਮੈਂ ਖੁੱਲ੍ਹ ਕੇ ਜੇ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਮੈਂ ਖੁੱਲ੍ਹ ਕੇ ਗੱਲ ਕਰਾਂਗਾ ਕਿ ਇਕੱਠੇ ਹੋਣ ਦਾ ਇਸ ਲਈ ਮੁਸ਼ਕਿਲ ਨਜ਼ਰ ਆ ਰਿਹਾ ਕਿ ਮਿਨਿਸਟਰ ਟੌਡ ਸਮਿਥ ਨੇ ਵੀ ਇਹ ਨਹੀਂ ਕਿਹਾ ਕਿ ਜੀ ਸਾਡੇ ਵੱਖਰੇਵੇਂ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਤੁਹਾਡੇ ਵੱਖਰੇਵੇਂ ਨੇ, ਤੁਹਾਡੇ ਡਿਫਰੈਂਸਿਸ ਨੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਦੇ ਨਾਲ, ਡਗ ਫੋਰਡ ਸਾਹਿਬ ਦੇ, ਔਰ ਤੁਹਾਡੇ ਥੋੜ੍ਹੇ ਜਿਹੇ ਡਿਫਰੈਂਸਿਸ ਹੈਗੇ ਨੇ ਇਸ ਵੇਲੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦੇ ਨਾਲ। ਸੋ ਉਹਨਾਂ ਨੇ ਮੰਨਿਆ, ਉਹ ਕਹਿੰਦੇ ਜੀ ਠੀਕ ਹੈ ਸਾਡੇ ਵੱਖਰੇਵੇਂ ਹੈਗੇ ਨੇ, ਸਾਡੇ ਡਿਫਰੈਂਸਿਸ ਹੋਣਗੇ, ਲੇਕਿਨ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਟੋਰਾਂਟੋ ਦੇ ਲੋਕਾਂ ਦਾ ਜਾਂ ਬ੍ਰੈਂਪਟਨ ਦੇ ਲੋਕਾਂ ਦਾ। ਇਹ ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਉਹਨਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈ, ਹਜੇ ਇਟ ਇਜ਼ ਵੇਟ ਐਂਡ ਵਾਚ। ਹਾਂ ਇੱਕ ਚੀਜ਼ ਜ਼ਰੂਰ ਹੈਗੀ ਹੈ, ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਜਿਹੜੇ ਬ੍ਰੈਂਪਟਨ ਦੇ ਇਸ ਵੇਲੇ ਜਿਹੜੇ MPPs ਨੇ, ਚਾਹੇ ਉਹ ਪ੍ਰਮੀ ਸਰਕਾਰੀਆ ਨੇ, ਅਮਰਜੋਤ ਸੰਧੂ ਨੇ, ਦੇ ਆਰ ਕੁਆਇਟ ਐਕਸੈਸੇਬਲ। ਜਦੋਂ ਵੀ ਉਹਨਾਂ ਨੂੰ ਕੋਈ ਬੁਲਾਓ ਤੋਂ ਬਿਲਕੁਲ ਆ ਜਾਂਦੇ ਨੇ, ਔਰ ਮੇਰੇ ਖਿਆਲ ਦੇ ਨਾਲ ਉਹ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਕਿ ਅਸੀਂ ਕੋਈ ਨਾ ਕੋਈ ਜਿਹੜਾ ਕੰਮ ਐਸਾ ਕਰੀਏ ਤਾਂ ਕਿ ਜਿਹੜੀ ਕੋਈ ਇਮੇਜ ਬਣ ਰਹੀ ਹੈ ਕਿ ਜੀ ਹਾਂਜੀ ਬ੍ਰੈਂਪਟਨ ਦੇ ਵਿੱਚ ਧਿਆਨ ਨਹੀਂ ਦਿੱਤਾ ਜਾ ਰਿਹਾ। ਬ੍ਰੈਂਪਟਨ ਦੇ ਬਾਰੇ ਮੈਂ ਉਹਨਾਂ ਨੂੰ ਸਵਾਲ, ਜਿਹੜਾ ਮਿਨਿਸਟਰ ਟੌਡ ਸਮਿਥ ਦਾ ਜੇ ਤੁਸੀਂ ਇੰਟਰਵਿਊ ਸੈਟਰਡੇ ਨੂੰ ਅਸੀਂ ਬ੍ਰੌਡਕਾਸਟ ਕੀਤਾ ਸੀਗਾ, ਜੇ ਤੁਸੀਂ ਦੇਖਿਆ ਹੋਏ ਤੇ ਅਸੀਂ ਉਹਦੇ ਵਿੱਚ ਇਹ ਵੀ ਗੱਲ ਕੀਤੀ ਸੀ ਬ੍ਰੈਂਪਟਨ ਕੋਲ ਹਸਪਤਾਲ ਦੀ ਸਾਡੇ ਕੋਲ ਇੱਕ ਡਾਲਰ ਨਹੀਂ ਮਿਲਿਆ ਜੀ, ਸਾਨੂੰ ਕੋਈ ਫੰਡਿੰਗ ਨਹੀਂ ਮਿਲੀ, ਇੱਕ ਬੈੱਡ ਨਹੀਂ, ਤੁਸੀਂ ਇੰਨੇ ਸਾਰੇ ਬੈੱਡਸ ਦੂਸਰੇ ਪਾਸੇ ਦਿੱਤੇ ਨੇ, ਤੁਸੀਂ ਬਿਲੀਅਨ ਡਾਲਰ ਦੀ ਫੰਡਿੰਗ ਕੀਤੀ ਹੈ ਹੈਲਥ ਕੇਅਰ ਨੂੰ ਸਾਡੇ ਬ੍ਰੈਂਪਟਨ ਦੇ ਵਿੱਚ, ਤੇ ਇੱਕ ਐਕਸਟਰਾ ਨਵਾਂ ਹਸਪਤਾਲ ਤਾਂ ਛੱਡੋ, ਸਾਨੂੰ ਤਾਂ ਹਸਪਤਾਲ ਦੀ ਜ਼ਰੂਰਤ ਹੈ, ਸਾਡੇ ਕੋਲ ਇੱਕ ਬੈੱਡ ਵੀ ਨਹੀਂ ਆਇਆ। ਸੋ ਉਹਨਾਂ ਨੇ ਕਿਹਾ ਕਿ ਬਿਲਕੁਲ ਕਰਾਂਗੇ ਜੀ, ਹਜੇ ਇਸ ਵੇਲੇ ਕੁਛ ਨਹੀਂ ਦਿੱਤਾ ਜਾ ਰਿਹਾ ਬ੍ਰੈਂਪਟਨ ਨੂੰ। ਸੋ ਕਿਤੇ ਨਾ ਕਿਤੇ ਤਾਂ ਜਾਣਾ ਹੀ ਸੀਗਾ। ਸੋ ਜਿਹੜੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਹੈ, ਉਹ ਇਸ ਵੇਲੇ ਫੈਡਰਲ ਸਰਕਾਰ ਦੇ ਨਾਲ ਆਪਣੀ ਅਲਾਈਨਮੈਂਟ ਬਣਾ ਰਹੇ ਨੇ ਜੀ।
ਪਾਰਟੀ ਮੁੱਖ ਮੰਤਰੀ ਗੁਰਪਾਲ ਦੇ ਵਿੱਚ ਇਲੈਕਸ਼ਨ ਲੜਦੀ ਆ, ਪਰ ਮਸਲਾ ਜਦੋਂ ਆਪਣਾ ਬ੍ਰੈਂਪਟਨ ਦਾ ਆਉਂਦਾ, ਉਸ ਤੇ 22 to 25 to 28 thousand ਸਟੂਡੈਂਟ ਜਿਹੜੇ ਆ ਹਰ ਸਾਲ ਗ੍ਰੈਜੂਏਟ ਹੁੰਦੇ ਆ। ਹਾਈਵੇ ਤੇ ਟੋਲ ਲੱਗਦੇ, ਜੇ ਕਿਸੇ ਨੂੰ ਫਸ ਜਾਣਾ ਹੋਵੇ ਕਿੰਨਾ ਚਿਰ ਲੱਗੂਗੀ ਦੂਸਰੀਆਂ ਯੂਨੀਵਰਸਿਟੀਆਂ ਵਿੱਚ, ਉਹ ਸਾਰਿਆਂ ਨੂੰ ਪਤਾ। ਆਪਾਂ ਤਾਂ ਇਹ ਪੁੱਛ ਕਰਦੇ ਕਿ ਅਗਰ ਹੋ ਸਕੇ ਇਹ ਸਾਰੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ, ਅਸੀਂ ਨੀ ਕਹਿੰਦੇ ਕਿ ਤੁਸੀਂ ਪਾਰਟੀਆਂ ਨੂੰ ਅਸੀਂ ਕਿਸੇ ਨੂੰ ਵਿਰੋਧ ਕਰੀਏ ਜਾਂ ਕਿਸੇ ਦੇ ਪੱਖ 'ਚ ਬੋਲੀਏ, ਵੀ ਅਗਰ ਇਹ ਬ੍ਰੈਂਪਟਨ ਦੇ ਲੋਕਾਂ ਨੂੰ ਜਿਹੜੇ ਸਾਡੇ ਚੁਣੇ ਗਏ ਸਾਡੇ ਬ੍ਰੈਂਪਟਨ ਦੇ ਵੱਲੋਂ ਨੁਮਾਇੰਦੇ ਆ, ਆਪਣੇ ਤੌਰ ਤੇ ਐਫਰਟ ਕਰਨ, ਨਾ ਕਿ ਪਿਛਲੀਆਂ ਸਰਕਾਰਾਂ ਦੇ ਬਜਟ ਦੇਖ ਕੇ, ਇਹ ਜਿਹੜੀਆਂ ਸਾਡੀਆਂ ਲੋੜਾਂ ਆ, ਸਾਡੀਆਂ ਮੰਗਾਂ ਆ ਬ੍ਰੈਂਪਟਨ ਦੇ ਲੋਕਾਂ ਦੀਆਂ, ਵੀ ਇਹਨਾਂ ਲਈ ਕੋਈ ਐਫਰਟ ਕਰਨ ਲੜ ਕੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਕੋਈ ਫਾਇਦਾ ਹੋ ਸਕੇ, ਮੈਂ ਤਾਂ ਇਸ ਤੇ ਗੱਲ ਦੇਣ ਦੀ ਕੋਸ਼ਿਸ਼ ਕਰ ਰਿਹਾ।
ਦੇਖੋ ਤੁਹਾਡੀ ਗੱਲ ਸਹੀ ਹੈ ਕਿ ਹੁਣ ਬਹੁਤ ਜ਼ਿਆਦਾ ਦੇਰ ਤੱਕ ਤੇ ਉਹ ਨਹੀਂ ਕਰ ਸਕਦੇ ਬੋਪਾਰਾਏ ਸਾਹਿਬ ਕਿ ਜੀ ਉਹ ਪੁਰਾਣੀ ਲਿਬਰਲ ਸਰਕਾਰ ਦੇ ਉੱਤੇ ਹੀ ਦੋਸ਼ ਪਾਉਂਦੇ ਰਹਿਣ। ਕੁਛ ਨਾ ਕੁਛ ਤੇ ਜਿਹੜੀ ਹੁਣ ਕਰੰਟ ਸਰਕਾਰ ਹੈ, ਠੀਕ ਹੈ ਤੁਸੀਂ ਪਹਿਲੇ ਇੱਕ ਸਾਲ ਇਹਦੇ ਬਾਰੇ ਗੱਲ ਕਰ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸ਼ਾਇਦ 2 ਸਾਲ ਕਰ ਲਓਗੇ, ਲੇਕਿਨ ਇਵੈਂਚੁਅਲੀ ਜਿਹੜੇ ਅਗਲੇ 2 ਸਾਲ ਹੋਣਗੇ ਮੈਜੋਰਟੀ ਸਰਕਾਰ ਹੈ, ਬਿਲਕੁਲ ਫੋਰਡ ਸਰਕਾਰ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਬ੍ਰੈਂਪਟਨ ਵਾਸਤੇ ਕੀ ਕਰ ਰਹੇ ਹੋ, ਟੋਰਾਂਟੋ ਵਾਸਤੇ ਕੀ ਕਰ ਰਹੇ ਹੋ, ਚਾਹੇ ਉਹਨਾਂ ਦੀ ਮੇਅਰ ਦੇ ਨਾਲ ਬਣਦੀ ਹੈ ਨਹੀਂ ਬਣਦੀ। ਸੋ ਆਈ ਐਮ ਸ਼ੋਰ, ਮੈਨੂੰ ਇਸ ਤਰ੍ਹਾਂ ਦਾ ਯਕੀਨ ਹੈ ਕਿ ਬਿਲਕੁਲ ਹਰੇਕ ਪਾਰਟੀ ਲੀਡਰ ਜਿਹੜਾ ਹੁੰਦਾ ਉਹਨੇ ਦੁਬਾਰਾ, ਉਹਨਾਂ ਨੂੰ ਕੋਈ 100 ਸਾਲ ਲਈ ਤਾਂ ਕਿਸੇ ਨੇ ਇਲੈਕਟ ਕੀਤਾ ਨਹੀਂ ਹੈ। ਸੋ ਆਈ ਐਮ ਸ਼ੋਰ ਕਿ ਉਹ ਬਿਲਕੁਲ ਇਹਦੇ ਬਾਰੇ ਦੁਬਾਰਾ ਸੋਚਣਗੇ ਕਿ ਦੁਬਾਰਾ ਜੇ ਉਹਨਾਂ ਨੇ ਇਲੈਕਸ਼ਨ ਜਿੱਤਣੀ ਹੈ ਤਾਂ ਫਿਰ ਉਹ ਕੀ ਕਰਨਗੇ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਜ਼ਿਕਰ ਕਰ ਦਿਆਂ ਕਿ ਅਸੀਂ, ਸਾਡੀ ਇੱਕ ਤਰ੍ਹਾਂ ਦੇ ਨਾਲ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਇੱਕ ਵੋਟ ਰਿਚ ਏਰੀਆ ਦੇ ਵਿੱਚ ਰਹਿੰਦੇ ਹਾਂ। ਪਹਿਲਾਂ ਤਾਂ ਸਾਡੀ ਦੇਖੋ ਓਨਟੈਰੀਓ ਦੀਆਂ 128 ਸੀਟਾਂ ਨੇ, ਸੋ ਸਾਡੇ ਇੱਥੇ ਬੈਟਲ ਗਰਾਊਂਡ ਜਿਹੜੇ ਅਗਲੀ ਇਲੈਕਸ਼ਨ ਦਾ, ਇਟ ਵਿਲ ਬੀ ਓਨਟੈਰੀਓ। ਤੁਸੀਂ ਅਲਬਰਟਾ ਦੇ ਵਿੱਚ, ਮੈਂ ਪਹਿਲਾਂ ਵੀ ਬੜੀ ਵਾਰ ਜ਼ਿਕਰ ਕਰ ਚੁੱਕਾ, 26 ਸੀਟਾਂ ਨੇ ਉੱਥੇ। ਅਲਬਰਟਾ 'ਚੋਂ ਕੋਈ ਜ਼ਿਆਦਾ ਹੇਰਫੇਰ ਨਹੀਂ ਹੋਣਾ, ਤੁਸੀਂ ਕੋਈ ਮਤਲਬ ਹੀ ਨਹੀਂ ਹੈ ਕਿ ਲਿਬਰਲ ਪਾਰਟੀ ਉੱਥੋਂ 10 ਸੀਟਾਂ ਵੀ ਜਿੱਤ ਜਾਏ। ਸੋ 2-4-5 ਸੀਟਾਂ ਦਾ ਉਹੀ ਇੰਡੀਆ ਵਾਲਾ ਕੰਮ ਹੈ ਜੀ ਕਿ ਜੇ ਫਰਜ ਕਰ ਲਓ ਗੁਜਰਾਤ ਦੀਆਂ 26 ਸੀਟਾਂ, ਪਤਾ ਹੀ ਸੀਗਾ ਪਹਿਲਾਂ 26 ਸੀਟਾਂ 'ਚੋਂ ਗੁਜਰਾਤ ਦੀਆਂ BJP ਨੇ ਜਾਂ 26 ਜਿੱਤਣਗੇ, 24 ਜਿੱਤਣਗੇ, ਬੜੀ ਹੱਦ ਕਿਤੇ 22 ਰਹਿ ਜਾਣਗੀਆਂ, ਉਹ ਹਿਸਾਬ ਇੱਥੇ ਕੈਨੇਡਾ ਦੇ ਵਿੱਚ ਵੀ ਆਲਮੋਸਟ ਕਈ ਪ੍ਰੋਵਿੰਸਿਸ ਦਾ ਪਤਾ ਹੈ। ਕੰਜ਼ਰਵੇਟਿਵ ਪਾਰਟੀ ਨੇ ਕਿਊਬੈਕ ਦੀਆਂ 78 ਸੀਟਾਂ 'ਚੋਂ ਕੋਈ 40 ਸੀਟਾਂ ਨਹੀਂ ਜਿੱਤ ਜਾਣੀਆਂ। ਐਸੀ ਕੋਈ ਵੇਵ ਨਹੀਂ ਆ ਰਹੀ ਉਹਨਾਂ ਦੀ ਜਿੱਦਾਂ ਔਰੇਂਜ ਵੇਵ ਆਈ ਸੀ ਕਿਸੇ ਸਮੇਂ NDP ਦੀ, ਐਸੀ ਕੋਈ ਵੇਵ ਨਹੀਂ ਨਜ਼ਰ ਆ ਰਹੀ। ਸੋ ਕਿਊਬੈਕ ਦੇ ਵਿੱਚ ਵੀ ਮੋਰਲੈਸ ਪਤਾ ਹੈ ਕਿੱਥੇ ਇੱਕ ਮਾਮਲਾ ਖੜਾ ਹੋਣਾ ਹੈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਲਗਭਗ ਪਤਾ ਹੈ, ਅਲਬਰਟਾ 'ਚ ਵੀ ਪਤਾ ਹੈ। ਸੋ ਬੈਟਲ ਗਰਾਊਂਡ ਇਜ਼ ਗੋਇੰਗ ਟੂ ਬੀ ਵੰਸ ਅਗੇਨ ਓਨਟੈਰੀਓ ਹੀ ਜਿਹੜਾ ਫਾਈਨਲ ਫੈਸਲਾ ਕਰੇਗਾ। ਸੋ ਲੈਟਸ ਸੀ, ਐਟਲਾਂਟਿਕ ਦੇ ਵਿੱਚ, ਐਟਲਾਂਟਿਕ ਕੈਨੇਡਾ 'ਚ ਕੋਈ ਜ਼ਿਆਦਾ ਸੀਟਾਂ ਨਹੀਂ ਹੈ ਕਿ ਤੁਸੀਂ ਉੱਥੇ, ਹੁਣ 338 ਹੋ ਗਈਆਂ ਨੇ, ਉਹ ਜ਼ਮਾਨਾ 308 ਦਾ ਚਲਾ ਗਿਆ, 308 ਸੀਟਾਂ ਹੋਇਆ ਕਰਦੀ ਸੀ, ਹੁਣ 338 ਹੈ, 338 ਸੀਟਸ ਨਾਓ। ਸੋ ਇਫ ਯੂ ਹੈਵ ਟੂ ਫਾਰਮ even a minority government in Canada. Ontario bada important province hai aur ode vich vi GTA jada hai oh bahut important province hai. So I think is baar elections de vich kuch fayda hun ha hun asal sawal te jitte aao ki kya sade leaders capable hage ne kuch fayda lain layi agli election de vich sade leaders sare ede vich chahe koi federal leaders ne provincial leaders ne ya sade koi municipal leaders ne mayor hai councillor hai member parliament ne apne sheher nu kuch dilwa sakde ne je ohna je oh zor laun te bilkul mil sakda hai. Jujar Singh ji tusi on the go ahead ji.
Jadhvi ji tasveer ji sat sikal ji.
Sat sikal ji.
Sat sikal ji.
Jadhvi ji 11 billion de vich mainu nahi pata kinne 100 million hunde aa. Jadhvi ji jehda corporate Canada aa vaddiyan vaddiyan corporations aa jehde billions of dollars jinna revenue aur jinni profit kamaya par unni CRA nu 11 billion da ek saal de vich tax da chuna laya. Jadhvi ji ede bare tusi dassunge ki sada corporate Canada kinna kinni kamandari na tax pay kar reha jad ki je ek insaan ek mahina vi tax apna due date to paas dave onu interest la ke aa janda. So tuhanu nahi lagda ki jehdiyan sadiyan taxation policy ohna de vich vadde vadde loop hole aa. So 11 billion bare dassyo ji kehdiyan kehdiyan hagiyan corporation ji. Thank you.
थैंक यू जुजार सिंह जी. तुसी कल जड़ी रिपोर्ट आई है उदी तुसी गल कर रहे हो और एक कोई पहला ऐसा इंस्टेंस नहीं है तो कॉर्पोरेट कैनेडा किस तरीके दे नाल जिहड़ा टैक्स अवॉइड करता है वह खबरां जिहड़ियां ने बाहर आईयां इस तो पहला भी बहुत सारिया खबर आई ने और उहदा मैं रीजन भी तुहानू दस दिंदा है. तुसी हुणे कहा कि जे एक आम इंसान जिहड़ा वह टैक्स नहीं दे पाता तो उहदे ते इंट्रस्ट और पेनल्टी लगती है. बिल्कुल तुसी ठीक किया जे कोई तुसी लेट हो जाने हो अपना टैक्स देने दे विच ते उह दोनों चीज़ां लगनियां ने इंट्रस्ट भी लगना है ते पेनल्टी भी लगनी है. लेकिन जिहड़े बड़े कॉर्पोरेट अदारे हुंदे आ दे हैव वेरी बिग लॉयर्स और नॉट ओनली वेरी बिग लॉयर्स बल्कि बहुत सारिया फर्म्स ऐसिया है हूँ मैं तुहानू दसदा फर्ज कर लो कि एक ABC कंपनी है. हूँ ABC कंपनी जिहड़ी है वह जुजार सिंह जी का टैक्स देखती है तो जुजार सिंह जी ने फर्ज कर लो कि जुजार सिंह जी ने साल के 2 लाख डॉलर कमाए ने तो जुजार सिंह जी का सालाना टैक्स 50,000 डॉलर या 60,000 डॉलर बनता है तो हूँ जो 60,000 डॉलर थोड़ा बनता है तो वो ABC कंपनी देखती है कि कितना टैक्स वो सेव किया जा सकता है अवॉइड किया जा सकता है 10,000 20,000 टोटली तुसी 50,000 देना है टोटल कमाया ही तुसी 2 लाख है तो उहदे विचों को बड़ी टैक्स सेविंग तुहाडी नहीं हो सकती या टैक्स अवॉयडेंस कह लो या जो भी कुछ नहीं हो सकता तुहाडा. हुण जिहड़ी एक कंपनी जिन्हें तुसी हुणे बिलियन की गल कर रहे हो एक बिलियन दे विच 1,000 मिलियन डॉलर होंदे ने बड़े इत्थे कॉरपोरेट घराने ने जिन्हां दी फर्ज कर लो कि प्रॉफिट जे किसी का 1 बिलियन भी है ईवन जे किसी का प्रॉफिट 1 बिलियन भी है दैट मीनस 1,000 मिलियन डॉलर उन्हों का प्रॉफिट हो गया. हूँ जो 1,000 मिलियन प्रॉफिट है तो जे लगता है कि वो से फॉर एग्जाम्पल आई एम जस्ट थ्रोइंग एन आर्बिट्री नंबर से फॉर एग्जाम्पल उन्होंने वो 500 मिलियन डॉलर उन्होंने टैक्स पाएगा. हूँ 500 पाएगा या 400 मिलियन डॉलर भी जो फर्ज कर लो किसी टैक्स पैंता है सो 400 मिलियन डॉलर वाली कंपनी को जे ABC कंपनी जाके ये सुझाव दिंदी है कि जी थोड़ा 400 मिलियन डॉलर तुम्हें टैक्स देना है लूपहोल असी लभांगे. लूपहोल जो लभ लें जे 400 मिलियन के 100 मिलियन भी बचा गए तो 50 मिलियन तुहाडे खाते ला देंगे 50 मिलियन असी ले लेंगे. और कलू जे फर्ज कर लो जी CRA पिछे आउंदी है तो फिर वकील साडे कोल भी तकड़े ने ABC कंपनी कोल भी बड़े तकड़े वकील होंदे ने ते जिहड़ी तुहाडी कॉरपोरेशन है तुहाडे कोल भी वकील बड़े तकड़े ने ते फिर कोई दे बारो बार कितने सैटलमेंट इहदे बारे कर लवांगे. सो यह जिहड़ा सिलसिला है वो चलता है बड़े सालों तो यह चलिया आ रहा है और ऐसा नहीं है कि सरकार उन्हां लूपहोल्स नूं प्लग नहीं करती. सरकार उन्हां लूपहोल्स नूं प्लग करती भी है लेकिन डिस्पाइट दैट वो कुछ ना कुछ जिहड़ा है वो सिलसिला वो चलता रहिंदा है. हाँ जी अरविंद जी तुहाडी कॉल भी आउंदी करांगे हमसा जरदारी साहब कृपाल सिंह जी सुलेमान साहब सारियां कॉल असीं बारी बारी आउंदी करांगे बट आई थिंक साडे स्पॉन्सर वेट कर रहे हैं और 11:30 बजे असीं दस दईए कि ठीक असीं शुरू कर देना अज वैनसडे का दिन है. सो सरकार वालों जिहड़ा डाउन पेमेंट की गल की जा रही है गवर्नमेंट कह रही है कि असीं तुहानूं मदद कर रहे हैं डाउन पेमेंट दी. सो रियल स्टेट का कोई सवाल PK सबरवाल उन्होंने भी गलबात करांगे पंकज बोंगा जी के नाल भी अज साडे नंबर आए ने. इनफ्लेशन हैज गॉन अप टू 2.4%. वाई दिस स्पाइक इन इनफ्लेशन बिकॉज ऑफ फूड प्राइजेस फ्रैश वेजिटेबल्स महंगी हो गई हैं मीट महंगा हो गया बट यदि गल करांगे और जी ट्रांस माउंटेन पाइपलाइन है इट हैज बीन अप्रूव्ड यस्टरडे बाय फेडरल गवर्नमेंट की उहदा की असर है उहदे बारे भी गल करांगे असीं अगे चल के 11:30 बजे साडे दोनों गैसट साडे स्टूडियो पहुंच जाएंगे. सो उन्हां नाल इन्हां दोनों मुद्दियां दे उत्ते गलबात की जाएगी. मैनूं इशारा हो रहा आई थिंक वी हैव अ स्पॉन्सर जी सिमरन जी हमारे हमारे साथ
जी बताना चाहते हैं नील गज्जर जी के डेंटल क्लिनिक से हिना जी इस वक्त हमारे साथ.
हिना जी वेलकम हाउ आर यू बहुत बहुत स्वागत है आपका.
बहुत शुक्रिया वीर जी, कैसे हैं आप?
बिल्कुल ठीक है जी हिना जी। और डॉक्टर नील गज्जर आपके पास, आई नो इट्स स्टेट ऑफ द आर्ट फैसिलिटी, जदों दंदा की देखभाल की गल आवे असी एक ही जगह हाईली रिकमेंड करते हैं डॉक्टर नील गज्जर। सो मैं चाहूंगा कि हिना जी सबसे पहले तो आप थोड़ी सी अपनी जो आपकी डेंटल फैसिलिटी है उसके बारे में बताइए, कौन कौन सी आप सर्विसेज देते हैं?
वीर जी हमारे पास हर तरह की सर्विसेज अवेलेबल हैं, ऑलमोस्ट आप यू नेम इट एंड वी हैव इट वाला सीन है। वी प्रोवाइड फैमिली डेंटिस्ट्री जिसमें कॉस्मेटिक डेंटिस्ट्री आ जाती है, ऑर्थोडॉन्टिक्स आ जाते हैं, उसके अलावा विजडम टीथ एक्सट्रैक्शंस, रेगुलर एक्सट्रैक्शंस, फिलिंग्स, रूट कैनाल्स, इम्प्लांट्स, विनियर्स, और जो हम एक और चीज बहुत जबरदस्त करते हैं वो हमारे पास है स्लीप डेंटिस्ट्री, जो कि हर ऑफिस में नहीं होती बट हमारे पास वो सहूलत भी अवेलेबल है और जो कि बहुत आजकल फेमस भी है पेशेंट्स में, खासतौर पे नर्वस पेशेंट्स में, चाहे वो एडल्ट हो या बच्चे हो, सभी में बहुत फेमस है और वो फैसिलिटी भी हमारे पास है। हमारे पास डॉक्टर जीनो है जो एनेस्थीसियोलॉजिस्ट है, जो यहाँ पर आते हैं, खासतौर पे हमारा पूरा एक डे होता है जीए डे के नाम से, जिसमें हम ये जनरल स्लीप डेंटिस्ट्री परफॉर्म करते हैं थ्रू आउट द डे, और बहुत ही फेमस है ये हमारे ऑफिसेस में और बहुत जबरदस्त है नर्वस पेशेंट्स के लिए। सो इन टोटल इफ यू से हमारे पास सारी ही सर्विसेज अवेलेबल है यहाँ पे, और डेंचर्स भी अवेलेबल है हमारे पास, जो बुजुर्ग हजरात या जो भी ऐसे लोग हैं जिनको जिनके मिसिंग टीथ हैं या वो दांतों का मसला करना, मतलब उनके पास डेंचर्स अवेलेबल नहीं है, उन लोगों के लिए भी हमारे पास ये कंप्लीट फैसिलिटी है। और इसमें हम बहुत सारी चीजें कवर करते हैं, जैसे कि इम्प्लांट रिप्लेसमेंट भी हमारे पास है, अगर वो उन लोगों को इम्प्लांट अफोर्ड नहीं कर सकते तो वो लोग डेंचर्स की तरफ आ सकते हैं, और हमारे पास जो डेंचरिस्ट हैं उनका तकरीबन 20 साल से ऊपर का एक्सपीरियंस है, और यहाँ पे सेम डे हम इमीडिएट डेंचर्स भी लगाते हैं, यानी उसी दिन एक्सट्रैक्शन और उसी दिन इमीडिएट डेंचर्स, फ्लिपर्स भी हैं हमारे पास, पार्शियल और कम्प्लीट डेंचर्स भी हैं, इम्प्लांट सपोर्टेड डेंचर्स भी हैं, सो दोज हु रियली वॉन्ट टू हैव डेंचर्स वो भी हमारे ऑफिस को कॉल कर सकते हैं और अपने अपॉइंटमेंट्स बुक करा सकते हैं। उसके अलावा हम इमरजेंसी अपॉइंटमेंट, जो मैं हर दफा बताती हूँ आपको, सेम डे इमरजेंसी अपॉइंटमेंट भी लेते हैं, अगर किसी के पास कहीं पर कोई भी डेंटल सहूलत मैसर नहीं है, यानी वो किसी डेंटिस्ट के पास नहीं जाते हैं, तो वो भी अपना अपॉइंटमेंट राइट अवे हमारे ऑफिस में कॉल करके बुक कर सकते हैं और हम उनको उसी दिन फॉरन से फॉरन देखते हैं।
ठीक है जी, और जाने से पहले मैं जरूर चाहूंगा कि आप एक टिप जो है वो आप जरूर दें, कोई ना कोई टिप आप जरूर हमारे साथ शेयर करें।
जी जरूर वीर जी, मैं हमेशा एक ही टिप आपको देती हूँ जो कि सबसे ज्यादा इम्पोर्टेंट है, और वही आज मैं दोबारा से कहूंगी हमारे उन लिसनर्स के लिए जिन्होंने ये सुना नहीं है पहले, कि क्लीनिंग बहुत जरूरी है आप लोगों के लिए। क्लीनिंग पे लोग ज्यादा जोर नहीं देते, लोग सोचते हैं कि बस सुबह शाम ब्रश करना ही बहुत एक इम्पोर्टेंट काम है, और जिसने ये कर लिया उसके हिसाब से उसके दांत बहुत साफ है। मैं ये कहती हूँ, बल्कि हम सारे डेंटल फील्ड से रिलेटेड लोग सबको यही कहते हैं कि सिर्फ ब्रशिंग करना इज नॉट अ कम्प्लीट ओरल हाइजीन, आपको अपने अपॉइंटमेंट बुक करा के डेंटल क्लीनिंग जो कि 6 मंथ्स के वक्फे से होती है रिकमेंडेड है हर पेशेंट के लिए, चाहे वो बड़ा हो या बच्चा हो, सबके लिए मैं यही रिकमेंड करूंगी कि वो अपने डेंटल क्लीनिंग पे जरूर तवज्जो दें और हमें कॉल करें और अपनी डेंटल क्लीनिंग का अपॉइंटमेंट जरूर बुक कराएं। हमारा नंबर है 2894010009 और वी आर लोकेटेड एट 735 Twin Avenue, Unit 16, Mississauga. We are located at the north of Mavis and Dairy, close to 407. And we are also open 9 to 7 every weekday. And on Saturdays, we are open 9 to 3.
ठीक है जी, बड़ा आसान जा तरीका है इन्हों दा नंबर याद करन दा। 289 ਸਾਨੂੰ ਸਾਰਿਆਂ ਨੂੰ ਪਤਾ ਹੈ, ਏਰੀਆ ਕੋਡ ਬੜਾ ਮਸ਼ਹੂਰ ਹੋ ਰਿਹਾ ਹੈ, 401 ਹਾਈਵੇ ਅਸੀਂ ਯਾਦ ਰੱਖ ਸਕਦੇ ਹੈਗੇ ਹਾਂ। ਸੋ 289401 ਔਰ ਜੇਮਸ ਬੌਂਡ 007 ਦੀ ਜਗ੍ਹਾ ਤੁਸੀਂ 009 ਲਗਾ ਦੇਣਾ, ਬਿਕੋਜ਼ ਦਿਸ ਇਜ਼ ਨਾਟ ਜੇਮਸ ਬੌਂਡ, ਦਿਸ ਇਜ਼ ਡਾਕਟਰ ਨੀਲ ਗੱਜਰ। ਸੋ ਤੁਸੀਂ ਯਾਦ ਰੱਖਣਾ ਹੈ 289401007, ਸੋ 0009 ਤੁਸੀਂ ਯਾਦ ਰੱਖਣਾ ਹੈ। ਹਿਨਾ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸੋ ਮਚ ਵੀਰ ਜੀ।
थैंक यू। प्रोग्राम साउथ ईस्ट इंपल्स प्राइम टाइम तुसी सुन रहे हो, असी वदांगे अगली कॉल वाल। हाँ जी अरविंद जी, तुसी ऑन देयर, अरविंद जी गो अहेड।
हाँ जी सर।
जी सर,
रुपी जी मेरी गल ये थी कि तुसी कह रहे थे मैं एमपी इतना बड़ा सक्सेसफुल हूं, एमपी जो कभी बुलाओ उन्होंने ऐ पूछ लो कि यूनिवर्सिटी अगर थोड़ी कंजर्वेटिव गवर्नमेंट आंदी है इरिस्पेक्टिव लिबरल दी भी आंदी है जड़ी मर्जी सरकार आंदी है एनडीपी दी भी आंदी है कि सानू गरीबी से नहीं चाहिए है, अगर थोड़े को पैसे नहीं है ਤੁਸੀਂ ਬ੍ਰੈਂਪਟਨ ਦੇ ਲੋਕਾਂ ਉੱਤੇ ਟੈਕਸ ਲਾ ਦੋ, ਜੇਕਰ ਉਹਨਾਂ ਦੇ ਬੱਚੇ ਜਾਂਦੇ ਯੂਨੀਵਰਸਿਟੀ ਥੋੜਾ ਬਹੁਤਾ ਜ਼ਿਆਦਾ ਟੈਕਸ ਲਾ ਦੋ, ਚਾਹੇ 50,000 ਰੁਪਏ ਫੀਸ ਪੇ ਕਰਾਂਗੇ ਉਹਦੀ ਜਗ੍ਹਾ ਅਸੀਂ 60,000 ਰੁਪਏ ਕਰਨ ਨੂੰ ਤਿਆਰ ਹਾਂ, ਇੱਕ ਯੂਨੀਵਰਸਿਟੀ ਆ ਜਾਵੇ ਬਿਕੋਜ਼ ਅਸੀਂ ਲੋਕ ਜਿਹੜੇ ਵੀ ਆਏ ਹਾਂ ਇੱਥੇ ਕੈਨੇਡਾ ਦੇ ਵਿੱਚ ਆਏ ਹਾਂ ਇੱਕ ਐਜੂਕੇਸ਼ਨ ਪੁਆਇੰਟ ਆਫ ਵਿਊ ਕਰਕੇ ਵੀ ਆਏ ਹਾਂ ਕਿਉਂਕਿ ਸਾਡੇ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਮਿਲ ਜਾਵੇ, ਪ੍ਰੋਪਰ ਉਹ ਮਿਲ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਉਹ ਇੰਨੇ ਵੱਡੇ ਕਾਲਜ ਨਹੀਂ ਸੀ, ਤੁਹਾਡੇ ਟਾਈਮ ਸਿਰਫ 4 ਕਾਲਜ ਆਉਣੇ ਆ, ਥਾਪੜ ਇਹ ਜਿਹੜਾ ਆਪਣਾ ਪੀ ਏ ਸੀ ਜਾਂ ਆਪਣਾ ਜਿਹੜਾ ਜੀ ਐਨ ਯੂ ਵਾਲਾ ਜਿਹੜਾ ਲੁਧਿਆਣੇ ਵਾਲਾ ਕਾਲਜ ਸੀ ਇੱਕ ਜਲੰਧਰ ਵਾਲਾ ਕਾਲਜ ਸੀ, 4 ਕਾਲਜ ਹੁੰਦੇ ਸੀ ਇੰਜੀਨੀਅਰਿੰਗ ਕਾਲਜ ਉਹ ਵੀ, ਤਾਂ ਕਰਕੇ ਬ੍ਰੈਂਪਟਨ ਦਾ ਪਹਿਲੇ 10 ਸਿਟੀਜ਼ ਦੇ ਵਿੱਚ ਆਉਂਦੀਆਂ ਕੈਨੇਡਾ ਦੇ ਅਤੇ ਸਭ ਤੋਂ ਜ਼ਿਆਦਾ ਫੋਰਨ ਐਕਸਚੇਂਜ ਪੇ ਕਰਦੇ ਹਾਂ, ਅਸੀਂ ਇਹਨਾਂ ਨੂੰ ਇਹ ਵੀ ਕਹਿੰਦੇ ਹਾਂ ਮੈਂ ਐਜ਼ ਏ ਬ੍ਰੈਂਪਟੇਨੀਅਨ ਕਹਿ ਰਿਹਾ ਕਿ ਬ੍ਰੈਂਪਟਨ ਅਸੀਂ ਸਾਨੂੰ ਬ੍ਰੈਂਪਟਨ ਵੀ ਛੱਡਣਾ ਪੈ ਜਾਣਾ ਆਉਣ ਵਾਲੇ 5-6 ਸਾਲਾਂ 'ਚ, ਠੀਕ ਹੈ ਜੀ, ਫੋਰ ਐਗਜ਼ਾਮਪਲ ਤੁਸੀਂ ਇੱਕ ਉਹਨਾਂ ਨੂੰ ਯੂਨੀਵਰਸਿਟੀ ਦਾ ਦੇ ਦਿਓ ਐਗਜ਼ਾਮਪਲ, ਦੇ ਦਿਓ ਇੱਕ ਜਲੰਧਰ ਯੂਨੀਵਰਸਿਟੀ ਲਵਲੀ ਅੱਜ ਤੋਂ 10-15 ਸਾਲ ਪਹਿਲਾਂ ਖੋਲੀ ਸੀ ਲੇਕਿਨ ਹੁਣ ਹੀ ਉਹਨੇ ਸੋਰੀ ਰੈਪੂਟੇਸ਼ਨ ਠੀਕ ਹੈ, ਲੇਕਿਨ ਉਹ ਸੋਰਸ ਆਫ ਇੰਪਲੋਇਮੈਂਟ ਇੱਕ ਐਲੀਜੀਬਿਲਟੀ ਬੱਚਿਆਂ ਨੂੰ ਤਾਂ ਕਰ ਰਹੀ ਹੈ ਨਾ, ਅਸੀਂ ਹੁਣ ਆਪਣੇ ਬੱਚੇ ਬਾਹਰ ਭੇਜਾਂਗੇ ਇੱਥੇ ਹੋ ਜਾਣ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਦੀ ਖੁਸ਼ਹਾਲੀ ਹੋਊਗੀ, ਤੇ ਮੈਂ ਇਹ ਤੁਹਾਡੀ ਰਾਏ ਲੈਣਾ ਚਾਹੁੰਦਾ ਕਿ ਉਹਨਾਂ ਨੂੰ ਇੱਕ ਗੱਲ ਪਾ ਦਿਓ ਕਿ ਅਸੀਂ ਟੈਕਸ ਦੇਣ ਨੂੰ ਵੀ ਤਿਆਰ ਆ, ਤੁਹਾਡੇ ਕੋਲ ਨਹੀਂ ਹੈਗੇ ਫੰਡ ਟੈਕਸ ਲਾ ਦਿਓ ਜੀ, ਹੋਰ ਦੱਸੋ ਜਿੱਥੇ ਹੋਰ ਸੀ ਉੱਥੇ ਹੋਰ ਸੀ, ਫਿਰ ਕਿਆ ਹੋ ਗਿਆ। ਤੇ ਦੂਸਰੀ ਗੱਲ ਹੈ ਜੀ ਆ ਜਿਹੜਾ ਤੁਸੀਂ ਕਹਿ ਰਹੇ ਸੀ, ਇੱਕ ਮੈਨੂੰ ਇਹ ਦੱਸੋ ਜਿਹੜੀ ਆ ਇਲੈਕਸ਼ਨ ਹੋਣੀ ਹੈ ਅਕਤੂਬਰ ਦੇ ਵਿੱਚ, ਜੁਗਵੀਰ ਜੀ ਸੁਣ ਰਹੇ ਹੋ ਜੀ?
ਹਾਂਜੀ ਹਾਂਜੀ ਤੁਹਾਡੀ ਗੱਲ ਸੁਣ ਰਹੇ ਜੀ ਪਲੀਜ਼।
ਹਾਂਜੀ ਹਾਂਜੀ, ਇੱਕ ਪ੍ਰੋਮੀਨੈਂਟ ਬੰਦਾ ਦੱਸ ਦਿਓ ਜਿਹੜਾ ਕੰਜ਼ਰਵੇਟਿਵ ਦਾ ਮਿਨਿਸਟਰ, ਅਗਰ ਕੰਜ਼ਰਵੇਟਿਵ ਗਵਰਨਮੈਂਟ ਆਉਂਦੀ ਹੈ ਆਪਣੀ ਕਮਿਊਨਿਟੀ 'ਚ ਕਿਹੜਾ ਬੰਦਾ ਕੈਬਨਿਟ ਮਿਨਿਸਟਰ ਬਣ ਸਕਦਾ ਜਿਹੜਾ ਪ੍ਰੋਮੀਨੈਂਟ ਲੱਗਦਾ, ਜਾਂ ਲਿਬਰਲਸ ਵੱਲੋਂ ਜਿਹੜਾ ਪ੍ਰੋਮੀਨੈਂਟ ਲੱਗਦਾ, ਮੈਨੂੰ ਇਹ ਦੋਨੋਂ ਪਾਰਟੀਆਂ 'ਚੋਂ ਇੱਕ ਇੱਕ ਬੰਦਾ ਦੱਸ ਦਿਓ, ਤੁਹਾਨੂੰ ਜ਼ਿਆਦਾ ਪਤਾ ਹੋਣਾ ਕਿਉਂਕਿ ਅਸੀਂ ਤਾਂ ਫਸਟ ਟਾਈਮ ਵੋਟਰ ਦਾ ਸਾਨੂੰ, ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਜੀ। ਦੇਖੋ ਇਸ ਵੇਲੇ ਇਹ ਕਹਿਣਾ ਬੜਾ ਮੁਸ਼ਕਿਲ ਹੈ ਕਿ ਬ੍ਰੈਂਪਟਨ ਦੇ ਵਿੱਚੋਂ ਕਿਆ ਕੋਈ ਕੈਬਨਿਟ ਮਿਨਿਸਟਰ ਬਣੇਗਾ ਜਾਂ ਨਹੀਂ ਬਣੇਗਾ। ਜੋ ਕਰੰਟ ਕੈਂਡੀਡੇਟਸ ਹੈਗੇ ਨੇ ਦੇ ਆਰ ਆਲ ਕੁਆਇਟ ਕੇਪੇਬਲ, ਵੈਦਰ ਦੇ ਆਰ ਦ ਕਰੰਟ ਲਿਬਰਲ ਕੈਂਡੀਡੇਟਸ ਜਾਂ ਫਿਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆ, ਐਨਡੀਪੀ ਨੇ ਹਜੇ ਜ਼ਿਆਦਾ ਹਾਈਲਾਈਟ ਜਿਹੜੀ ਉਹ ਨਹੀਂ ਕੀਤੇ ਹੈਗੇ ਨੇ। ਬਾਕੀ ਮਿਸਿਸ ਆਗਾ ਤੋਂ ਇਸ ਵੇਲੇ ਤੁਹਾਨੂੰ ਪਤਾ ਹੀ ਹੈਗਾ ਨਵਦੀਪ ਬੈਂਸ ਸਾਹਿਬ ਕੈਬਨਿਟ ਮੰਤਰੀ ਹੈਗੇ ਨੇ, ਸੋ ਆਈ ਥਿੰਕ ਉਹ ਦੁਬਾਰਾ ਜੇ ਲਿਬਰਲ ਪਾਰਟੀ ਦੁਬਾਰਾ ਸਰਕਾਰ ਬਣਾਉਂਦੀ ਹੈ ਤੋ ਆਈ ਐਮ ਸ਼ੋਰ ਹੀ ਇਜ਼ ਗੋਇੰਗ ਟੂ ਬੀ ਵਾਂਸ ਅਗੇਨ ਬੈਕ ਇਨ ਦ ਕੈਬਨਿਟ। ਔਰ ਦੇਖਦੇ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਬਣ ਸਕਦੇ ਨੇ। ਬਾਕੀ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੈਗੀ ਹੈ ਉਹ ਬਹੁਤ ਇੰਪੋਰਟੈਂਟ ਹੈ, ਔਰ ਸਭ ਨੂੰ ਪਤਾ ਹੈ ਕਿ ਜੋ ਮੈਂ ਬਾਰ ਬਾਰ ਕਹਿ ਰਿਹਾ ਕਿ ਦਿਸ ਇਜ਼ ਅ ਵੈਰੀ ਕਰੂਸ਼ੀਅਲ ਬੈਟਲ ਗਰਾਊਂਡ, ਖਾਸ ਕਰ ਗ੍ਰੇਟਰ ਟੋਰਾਂਟੋ ਏਰੀਆ ਜੀ ਟੀ ਏ, ਸੋ ਇਹ ਵਧੀਆ ਮੌਕਾ ਹੈਗਾ ਲੀਡਰਸ ਵਾਸਤੇ ਆਪਣੀ ਗੱਲ ਜਿਹੜੀ ਹੈ ਉਹ ਇਹਦੇ 'ਚ ਮਨਵਾ ਸਕਦੇ ਨੇ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਮਜ਼ਾ ਜ਼ਰਦਾਰੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਥੈਂਕ ਯੂ ਟੇਕਿੰਗ ਮਾਈ ਕਾਲ ਵੀਰ ਜੀ। ਸਾਨੂੰ ਜੋ ਇੱਕ ਹੀ ਮੁੱਦਾ ਉਠਾਉਣਾ ਚਾਹੀਦਾ ਹੈ, ਅੱਜ ਮੈਂ ਪੰਜਾਬੀਆਂ 'ਚ ਗੱਲ ਕਰਨਾ, ਇਹ ਜਿਹੜੇ ਲੋਕਲ ਇਲੈਕਸ਼ਨ ਹੈਗੇ ਸਾਨੂੰ ਪ੍ਰੋਵਿੰਸ 'ਚ ਜਿਹੜੇ ਲਿਬਰਲ ਨੂੰ ਹਰਾ ਦਿੱਤਾ ਇਹਨਾਂ ਨੇ, ਕੰਜ਼ਰਵੇਟਿਵ ਆ ਗਏ ਉਹਨਾਂ ਨੇ, ਜਿਹੜੇ ਸਾਰੇ ਕੱਟ, ਐਜੂਕੇਸ਼ਨ ਕੱਟ, ਹੈਲਥ ਕੱਟ, ਕੋਈ ਡਿਵੈਲਪਮੈਂਟ ਨਹੀਂ, ਰੋਡਾਂ ਦੇ ਬੁਰੇ ਹਾਲ, ਹਾਈਵੇ ਦੇ ਬੁਰੇ ਹਾਲ। ਹੁਣ ਇਹ ਚਾਹੀਦਾ ਸਾਨੂੰ ਵੇਕਅਪ ਕਾਲ ਹੈ, ਤੇ ਅਸੀਂ ਲਿਬਰਲ ਨੂੰ ਜਿਹੜਾ ਫਾਇਦਾ ਪਹੁੰਚਾਏ, ਤਾਂ ਕਿ ਇਸ ਵਾਰੀ ਦੀ ਇੰਜ ਨਾ ਹੋਵੇ ਕਿ ਫੈਡਰਲ ਗਵਰਨਮੈਂਟ ਵੀ ਜੋ ਹੈ ਇਹਨਾਂ ਦੀ ਕੰਜ਼ਰਵੇਟਿਵ ਦੀ ਤੇ ਪ੍ਰੋਵਿੰਸ਼ੀਅਲ ਤੇ ਫਿਰ ਕੱਟ ਹੀ ਕੱਟ ਮਿਲਣਗੇ, ਤੇ ਇਹਦੇ ਵਾਸਤੇ ਸਾਨੂੰ ਇਹ ਵੇਕਅਪ ਕਾਲ ਹੈਗੀ, ਤੇ ਅਸੀਂ ਅੱਗੇ ਆ ਕੇ ਤੇ ਹੁਣ ਲੋਕਲ ਹੀ ਮੁੱਦਿਆਂ ਨੂੰ ਛੇੜਨਾ ਚਾਹੀਦਾ, ਨਾ ਕਿ ਇੰਡੀਆ ਦੇ ਪੰਜਾਬ ਦੀ ਗੱਲ ਤੇ ਪਾਕਿਸਤਾਨ ਦੇ ਸਿੰਧ ਦੀ ਗੱਲ ਕਰਨੀ ਚਾਹੀਦੀ ਹੈ। ਸਾਡੇ ਅਸੀਂ ਇੱਥੇ ਆ ਗਏ ਤੇ ਸਾਨੂੰ ਇੱਥੋਂ ਦੇ ਮੁੱਦਿਆਂ ਨੂੰ ਚੁੱਕਣਾ ਚਾਹੀਦਾ। ਥੈਂਕ ਯੂ ਟੇਕਿੰਗ ਮਾਈ ਕਾਲ।
ਥੈਂਕ ਯੂ ਜੀ। ਹਾਂਜੀ ਸੁਲਮਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ ਆਪਣੇ ਜਗਵੀਰ ਜੀ, ਕੋਈ ਇਹ ਵੀ ਅਪਡੇਟ ਕਰ ਦਿਓ ਕਿ ਰੈਪਟਰ ਦੇ ਜੋ ਪਲੇਅਰ ਨੇ
ਜੀ ਜੀ
ਆਪਣਾ ਜੋ ਚੈਂਪੀਅਨਸ਼ਿਪ ਵਿਨ ਕੀਤੀ ਐਮਬੀਏ ਦੀ, ਉਹ ਗਵਰਨਮੈਂਟ ਨੇ ਇਹਨਾਂ ਨੂੰ ਕੁਝ ਦਿੱਤਾ ਵੇ, ਪਲੇਅਰਾਂ ਨੂੰ ਕੁਝ ਹੈਲਪ ਕੀਤੀ ਹੈ? ਅਗਰ ਦੇਖੋ ਇੰਡੀਆ ਜੋ ਵੀ ਹੈ ਵਰਲਡ ਕੱਪ ਇੱਕ ਵਿਨ ਹੁੰਦਾ, ਆਪਣੇ ਦੇਸ਼ਾਂ 2-2-3-3 ਕਰੋੜ ਉੱਥੇ ਵੀ ਇਹ ਕਿ ਦੇ ਹੀ ਛੱਡਦੇ ਨੇ। ਦੂਸਰਾ ਇਹ ਇੱਕ ਜਿਹੜਾ ਇਹ ਅਪਡੇਟ ਕਰ ਦਿਓ। ਦੂਸਰੀ ਇਹ ਕਿ ਚਾਈਨਾ ਦੇ ਵਿੱਚ ਜੋ ਮਸਜਿਦਾਂ ਹਟਾਈਆਂ ਗਈਆਂ, ਇਹਦੇ ਵਿੱਚ ਮੁਸਲਮਾਨਾਂ ਦਾ ਕਸੂਰ ਹੈ ਕਿ ਮੁਸਲਮਾਨ ਅਗਰ ਇੱਕ ਹੋ ਕੇ ਇੱਕ ਸਵਾਲ ਉਠਾਉਣ, ਹਾਂ ਅਗਰ ਦੂਸਰੇ ਰਿਲੀਜੀਅਸ ਧਰਮ ਦੀ ਉੱਥੇ ਪ੍ਰੈਕਟਿਸ ਹੁੰਦੀ ਹੈ ਤੇ ਫਿਰ ਇਹ ਜ਼ਿਆਦਤੀ ਹੈ। ਇਹ ਜ਼ਿਆਦਤੀ ਉਸ ਤਰ੍ਹਾਂ ਕਿ ਕਰਤਾਰਪੁਰ ਦਾ ਕੋਰੀਡੋਰ ਇੱਕ ਜੋ ਹੈ ਨਾ, ਜੋ ਇੱਧਰ ਇੱਧਰ ਦੀ ਸਾਈਡ ਉਸ ਇਨਸਾਨ ਨੇ ਕਿਹਾ ਵੀ ਇੱਕ ਜੋ ਹੈ ਨਾ ਭਾਈ ਅਸੀਂ ਖੋਲ ਰਹੇ ਹਾਂ ਜੀ ਆਇਆਂ ਨੂੰ, ਅਗਰ ਨਵਜੋਤ ਸਿੰਘ ਸਿੱਧੂ ਇਹ 'ਚ ਆਏ ਉਹ ਇਸੇ ਵਾਸਤੇ ਆਏ, ਉਹਨਾਂ ਕਿਹਾ ਵੀ ਇੱਕ ਜੋ ਨਾ ਇਹ ਮੰਗ ਹੈ, ਤਾਂ ਉਸ ਇਨਸਾਨ ਦੇ ਨਾਲ ਇੱਕ ਜ਼ਿਆਦੀ ਇੱਕ ਹੋਈ ਹੈ, ਉਹ ਆਪਣਾ ਪ੍ਰੋਗਰਾਮ ਹੀ ਨਹੀਂ ਕਰ ਸਕਦਾ, ਤੁਸੀਂ ਭਲੀਓ ਭਲੀ ਜਾਣ ਦਿਓ ਟਾਰਗੇਟ ਕੀਤਾ ਗਿਆ। ਅਗਰ ਚਾਈਨਾ ਦੇ ਵਿੱਚ ਦੂਸਰੇ ਧਰਮ ਦੀ ਇੱਕ ਪ੍ਰੈਕਟਿਸ ਹੁੰਦੀ ਹੈ ਇਹ ਬਹੁਤ ਵੱਡੀ ਜ਼ਿਆਦੀ ਹੈ, ਕੱਲ੍ਹ ਨੂੰ ਇੱਕ ਸਵਾਲ ਇਹ 'ਚ ਉੱਠ ਸਕਦਾ ਵੈ ਕਿ ਭਾਈ ਦੂਸਰੇ ਧਰਮ ਦੀ ਫਿਰ ਸਾਰੇ ਧਰਮਾਂ ਦੀ ਇੱਕ ਉੱਥੇ ਪ੍ਰੈਕਟਿਸ ਖਤਮ ਕਰ ਦੇਣ ਨਾ, ਜਿਸ ਤਰ੍ਹਾਂ ਇੱਥੇ ਕਿ ਹਰ ਇੱਕ ਧਰਮ ਦੀ ਇੱਕ ਪ੍ਰੈਕਟਿਸ ਹੈ, ਬਾਕੀ ਉਹ ਦੂਸਰੀਆਂ ਆਪਣੀਆਂ ਆਪਣੀਆਂ ਚਾਬੀਆਂ ਇੱਕ ਲਈ ਕੋਈ ਫਿਰਕਿਆਂ ਦੀਆਂ ਚਾਬੀਆਂ ਲਈ ਫਿਰਦੇ ਨੇ, ਉਹ ਹਰ ਕੋਈ ਇੱਕ ਜਾਣਦਾ। ਰੱਬ ਰੱਖੇ ਜੀ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ
ਜੀ, ਬਹੁਤ ਸ਼ੁਕਰੀਆ ਜੀ। ਦੇਖੋ ਸੁਲਮਨ ਸਾਹਿਬ, ਮੈਂ ਇੱਥੇ ਇੰਨੀ ਗੱਲ ਕਹਿ ਸਕਦਾ ਹੈਗਾ ਕਿ ਗੱਲ ਕੀਤੀ ਹੈ ਰੈਪਟਰਸ ਦੀ, ਰੈਪਟਰਸ ਨੂੰ ਗਵਰਨਮੈਂਟ ਵੱਲੋਂ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ, ਆਲਰੇਡੀ ਤੁਹਾਨੂੰ ਪਤਾ ਹੀ ਹੈਗਾ ਕਿ ਜੀ ਪੈਸੇ ਉਹਨਾਂ ਨੂੰ ਬਹੁਤ ਮਿਲਦੇ ਨੇ ਖਿਲਾੜੀਆਂ ਨੂੰ, 10 ਮਿਲੀਅਨ, 20 ਮਿਲੀਅਨ, 50 ਮਿਲੀਅਨ, 60 ਮਿਲੀਅਨ ਦੇ ਕੰਟਰੈਕਟਸ ਉਹਨਾਂ ਦੇ ਸਾਲਾਨਾ ਹੁੰਦੇ ਨੇ, ਸੋ ਆਈ ਥਿੰਕ ਦੇ ਆਰ ਗੈਟਿੰਗ ਇਨਫ ਮਨੀ, ਔਰ ਜਿਹੜੀ ਸਰਕਾਰ ਕੋਲ ਇਸ ਵੇਲੇ ਇੰਨੇ ਪੈਸੇ ਨਹੀਂ ਹੈ ਕਿ ਟੈਕਸ ਪੇਅਰ ਦੀ ਮਨੀ ਨਾਲ ਉਹਨੂੰ, ਬਾਕੀ ਲੋਕ ਦੇਖੋ 1 ਮਿਲੀਅਨ ਦੇ ਆਸ ਪਾਸ ਕਿਹਾ ਜਾ ਰਿਹਾ ਕਿ ਉਹਨਾਂ ਦੀ ਪਰੇਡ ਦੇ ਵਿੱਚ ਸ਼ਾਮਿਲ ਹੋਏ ਨੇ, ਸੋ ਬੜੇ ਫੈਨਸ ਨੇ ਉਹਨਾਂ ਦੇ, ਬੜੇ ਸਮਰਥਕ ਨੇ। ਦੂਸਰਾ ਜਿਹੜਾ ਤੁਸੀਂ ਚਾਈਨਾ ਦੀ ਗੱਲ ਕੀਤੀ ਹੈ ਕਿ ਮੁਸਲਿਮ ਸਾਰੇ ਜਿਹੜੇ ਨੇ ਜੀ ਉਹ ਇਕੱਠੇ ਹੋ ਜਾਣ, ਮੇਰੇ ਖਿਆਲ ਦੇ ਨਾਲ ਇਹਦੀ ਜ਼ਰੂਰਤ ਨਹੀਂ ਹੁੰਦੀ, ਸਾਨੂੰ ਇਹ ਕਹਿਣਾ ਚਾਹੀਦਾ ਕਿ ਜਿੱਥੇ ਵੀ ਕਿਸੇ ਦੀ ਵੀ ਇਬਾਦਤ ਦੀ ਜਗ੍ਹਾ ਹੈ ਜੀ ਉਹਨੂੰ ਡਿਸਟਰੋਏ ਕੀਤਾ ਜਾਂਦਾ ਜਾਂ ਕੁਛ ਕੀਤਾ ਜਾਂਦਾ, ਤੇ ਸਾਨੂੰ ਸਾਰਿਆਂ ਨੂੰ ਐਜ਼ ਅ ਹਿਊਮਨ ਬੀਇੰਗ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਅੱਜ ਮੈਂ ਨਾਲ ਹੀ ਇਹਨੂੰ ਇੱਕ ਹੋਰ ਕਰੰਟ ਨਿਊਜ਼ ਜੋ ਸਾਡੇ ਕੈਨੇਡਾ ਨਾਲ ਰਿਲੇਟਡ ਹੈ ਉਹਦੇ ਨਾਲ ਵੀ ਜੋੜ ਰਿਹਾ ਕਿ ਸਾਡੇ ਇੱਥੇ ਕਿਊਬੈਕ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹਦੀ ਚਰਚਾ ਚੱਲ ਰਹੀ ਸੀਗੀ, ਔਰ ਐਟਲੀਸਟ ਅਸੀਂ ਵਾਈ ਮੀਡੀਆ ਦੇ ਪਲੇਟਫਾਰਮ ਤੋਂ ਨਹੀਂ ਬਲਕਿ ਜਿਹੜਾ ਸਾਡੇ ਕੋਲ ਮੇਨ ਸਟ੍ਰੀਮ ਦਾ ਮੀਡੀਆ ਵੀ ਜੇ ਸਾਡੇ ਕੋਲ ਕਦੇ ਆਇਆ ਇਸ ਬਾਰੇ ਮੇਰੇ ਵਿਚਾਰ ਲੈਣ ਲਈ, ਤੇ ਅਸੀਂ ਉਹਦਾ ਵੀ ਇਸਤੇਮਾਲ ਇਸੇ ਗੱਲ ਲਈ ਕੀਤਾ ਹੈਗਾ ਕਿ ਸਰਾਸਰ ਗਲਤ ਹੈ। ਅੱਜ ਕਿਊਬੈਕ ਦੇ ਵਿੱਚ ਜਿਹੜਾ ਹੁਣ ਤੇ ਕਾਨੂੰਨ ਪਾਸ ਹੋ ਗਿਆ, ਅੱਗੇ ਤੱਕ ਜੇ ਤੁਸੀਂ 7-8 ਸਾਲ ਪਹਿਲਾਂ ਜਾਓ, 7-8 ਸਾਲ ਪਹਿਲਾਂ ਇਹਦੇ ਬਾਰੇ ਸਿਰਫ ਗੱਲ ਹੋ ਰਹੀ ਸੀਗੀ, ਫਿਰ 7-8 ਸਾਲ ਪਹਿਲਾਂ ਗੱਲ ਹੋ ਰਹੀ ਸੀ, ਫਿਰ ਇਲੈਕਸ਼ਨ ਦੇ ਵਿੱਚ ਇਹਨੂੰ ਪਲੇਟਫਾਰਮ ਤੇ ਲਿਆਂਦਾ ਗਿਆ, ਫਿਰ ਸਰਕਾਰ ਬਣੀ, ਫਿਰ ਉਹਨਾਂ ਨੇ ਬਿੱਲ ਪੇਸ਼ ਕੀਤਾ, ਔਰ ਅੱਜ ਇਹ ਜਿਹੜਾ ਹੈ ਉਹ ਪਾਸ ਹੋ ਗਿਆ। ਸੋ ਅੱਜ ਦੀ ਡੇਟ ਦੇ ਵਿੱਚ ਬੜਾ ਮੁਸ਼ਕਿਲ ਹੈ ਇਹਨੂੰ ਕਰਨਾ, ਲੇਕਿਨ ਸਾਨੂੰ ਲਗਾਤਾਰ ਹੁਣ ਅਸੀਂ ਤੇ 8 ਸਾਲ, ਮੇਰੇ ਕੋਲ ਯਾਦ ਹੈ ਮੇਰੇ ਕੋਲ ਰਿਕਾਰਡਿੰਗ ਪਈ ਹੈ, ਸੀਬੀਸੀ ਦੀ ਟੀਮ ਆਈ ਸੀਗੀ ਪਹਿਲੀ ਵਾਰ ਜਦ ਇਹ ਮੁੱਦਾ ਆਇਆ ਸੀਗਾ ਵਿਚਾਰ ਲੈਣ ਲਈ, ਤੇ ਉਸ ਵੇਲੇ ਮੈਂ ਕਿਹਾ ਸੀਗਾ ਕਿ ਮੈਂ ਵਰਡ ਬੜਾ ਸਖਤ ਇਸਤੇਮਾਲ ਕੀਤਾ ਸੀ ਔਰ ਅੱਜ ਵੀ ਉਹੀ ਕਹਾਂਗਾ ਕਿ ਆਈਡੈਂਟੀ ਪੋਲੀਟਿਕਸ ਦੇ ਨਾਲ ਸਿਵਾਏ ਟੈਰਰਿਜ਼ਮ ਤੋਂ ਹੋਰ ਕੁਛ ਨਹੀਂ ਮਿਲਿਆ, ਸਾਡੇ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਸਾਨੂੰ ਟੈਰਰਿਜ਼ਮ ਹੀ ਮਿਲਿਆ। ਸੋ ਸਾਡੇ ਇੱਥੇ ਬੜੀ ਗਲਤ ਗੱਲ ਹੈ ਕਿ ਅੱਜ ਦੇਖੋ, ਅੱਜ ਇੱਕ ਬੰਦਾ ਸਰਦਾਰ ਹੈ, ਉਹ ਫਰਜ਼ ਕਰ ਲਓ ਮੋਂਟਰੀਅਲ ਦੇ ਵਿੱਚ ਜੰਮਿਆ, ਉਹ ਉਹਨਾਂ ਦਾ ਅਸੀਂ ਇੰਟਰਵਿਊ ਵੀ ਫਰੰਟ ਪੇਜ ਤੋਂ ਛਾਪਿਆ ਸੀ, ਫਰਜ਼ ਕਰ ਲਓ ਜੀ ਉਹ ਫ੍ਰੈਂਚ ਜ਼ਿਆਦਾ ਵਧੀਆ ਬੋਲਦਾ ਕਿਉਂਕਿ ਉਹ ਇੱਥੇ ਜੰਮਿਆ ਪੜਿਆ ਮੋਂਟਰੀਅਲ ਦੇ ਵਿੱਚ, ਉਹ ਫ੍ਰੈਂਚ ਜ਼ਿਆਦਾ ਵਧੀਆ ਬੋਲਦਾ, ਪੰਜਾਬੀ ਸ਼ਾਇਦ ਉਨੀ ਵਧੀਆ ਬੋਲਦਾ ਨਹੀਂ ਬੋਲਦਾ, ਉਹ ਬਾਅਦ ਦੀ ਗੱਲ ਹੈ, ਲੇਕਿਨ ਉਹ ਬੰਦੇ ਨੂੰ ਕਿਉਂਕਿ ਉਹ ਪੱਗ ਬੰਨਦਾ, ਹੁਣ ਉਹਨੂੰ ਤੁਸੀਂ ਕਹੋਗੇ ਭਾਈ ਸਾਹਿਬ ਤੁਸੀਂ ਡਾਕਟਰ ਨਹੀਂ ਰਹਿ ਸਕਦੇ, ਤੁਸੀਂ ਸਰਕਾਰੀ ਡਾਕਟਰ ਨਹੀਂ ਰਹਿ ਸਕਦੇ, ਜਾਂ ਪੱਗ ਲਾਓ ਤੇ ਫਿਰ ਸਰਕਾਰੀ ਡਾਕਟਰ ਲਓਗੇ, ਇਹ ਸਰਾਸਰ ਜ਼ਾਤੀ ਹੈ ਔਰ ਇਹ ਡਿਸਕ੍ਰਿਮੀਨੇਸ਼ਨ ਹੈਗੀ ਹੈ, ਗਲਤ ਪੋਲਿਸੀ ਹੈ, ਚਾਹੇ ਉਹ ਮੁਸਲਿਮ ਕਮਿਊਨਿਟੀ ਤੋਂ ਆ, ਹੁਣ ਕੋਈ ਲੇਡੀ ਹੈ ਜੇ ਉਹ ਆਪਣਾ ਪਾਉਣਾ ਚਾਹੁੰਦੇ ਹੈਗੇ ਨੇ ਸਿਰ ਦੇ ਉੱਤੇ ਆਪਣਾ ਹਿਜਾਬ ਵੀਅਰ ਕਰਨਾ ਚਾਹੁੰਦੇ ਨੇ, ਕੁਛ ਉਹਨਾਂ ਦੀ ਪਰਸਨਲ ਉਹਨਾਂ ਦੀ ਪ੍ਰੈਫਰੈਂਸ ਆ ਜਾਂ ਪਰਸਨਲ ਚੋਇਸ ਹੈ, ਸੋ ਸਿਰਫ ਇਸ ਲਈ ਬਿਕੋਜ਼ ਸ਼ੀ ਇਜ਼ ਵੀਅਰਿੰਗ ਅ ਹੈੱਡ ਸਕਾਰਫ ਉਹਨਾਂ ਨੂੰ ਉਹ ਕੰਮ ਨਾ ਦਿੱਤਾ ਜਾਏ ਉਹ ਗਲਤ ਹੈ। ਮੈਨੂੰ ਇਹ ਆਈ ਥਿੰਕ ਦਿਸ ਇਜ਼ ਅ ਵੈਰੀ ਵੈਰੀ ਡਿਸਕ੍ਰਿਮੀਨੇਟਰੀ ਪੋਲਿਸੀ। ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ। ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ।
ਹਾਂਜੀ ਯੁੱਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਇੱਕ ਕਨਫਿਊਜ਼ਨ ਜੀ ਹੋ ਰਹੀ ਹੈ ਮੈਨੂੰ, ਮੇਰੀ ਸਮਝ ਤੋਂ ਬਾਹਰ ਹੈ ਕਿਉਂਕਿ ਤੁਸੀਂ ਕੈਨੇਡਾ ਦਾ ਕੰਸਟੀਟਿਊਸ਼ਨ ਪੜ੍ਹਿਆ ਹੋਣਾ ਕਿ ਜੋ ਸਾਡੀ ਕੈਨੇਡੀਅਨ ਗਵਰਨਮੈਂਟ ਹੈ ਇਹ ਤਾਂ ਠੀਕ ਹੈ ਵੀ ਇੱਥੇ ਸੈਂਟਰ ਆਫ ਰਾਈਟਸ, ਪੀਜ਼ ਆਫ ਰਾਈਟਸ ਸਾਰਾ ਕੁਝ ਸਾਨੂੰ ਮਿਲਿਆ ਹੈ, ਲੇਕਿਨ ਕੀ ਇੱਥੇ ਦੇ ਕੰਸਟੀਟਿਊਸ਼ਨ 'ਚ ਇਹ ਗੱਲ ਉਹਨਾਂ ਨੇ ਡਿਕਲੇਅਰ ਕੀਤੀ ਵੀ ਹੈ ਕਿ ਕੈਨੇਡਾ ਇਜ਼ ਅ ਸੈਕੂਲਰ ਕੰਟਰੀ, ਜਿਸ ਤਰ੍ਹਾਂ ਇੰਡੀਆ ਹਰ ਵਾਰ ਕਹਿ ਦਿੰਦਾ ਇੰਡੀਆ ਦੇ ਵਿੱਚ ਹੈ ਵੀ ਹੈ ਨਹੀਂ ਗੇ, ਤੇ ਉਹ ਮੰਨਣ ਨਾ ਮੰਨੋ ਅੱਡ ਦੀ ਗੱਲ ਹੈ। ਕੀ ਕੈਨੇਡੀਅਨ ਗਵਰਨਮੈਂਟ ਇਹ ਕਹਿੰਦੀ ਹੈ ਕਿ ਕੈਨੇਡਾ ਇਜ਼ ਸੈਕੂਲਰ ਕੰਟਰੀ, ਔਰ ਈਦਰ ਉਹ ਕਹਿੰਦੇ ਕੈਨੇਡਾ ਨੂੰ ਡਿਕਲੇਅਰ ਕੀਤਾ ਜਾਂਦਾ ਕਿ ਇਹ ਓਨਲੀ ਦਿਸ ਇਜ਼ ਅ ਕ੍ਰਿਸਚੀਅਨ ਕੰਟਰੀ, ਇਹ ਦੋ ਚੀਜ਼ਾਂ ਦੀ ਕਨਫਿਊਜ਼ਨ ਆ ਪਲੀਜ਼, ਜੇ ਤੁਸੀਂ ਪੜ੍ਹਿਆ ਹੋਇਆ ਜਾਂ ਤੁਹਾਨੂੰ ਪਤਾ ਹੀ ਹੋਣਾ ਇਹੀ ਗੱਲ ਨਹੀਂ ਨਾ ਪਤਾ, ਜੇ ਨਹੀਂ ਪਤਾ ਫਿਰ ਦੱਸ ਦੋਗੇ, ਲੇਕਿਨ ਤੁਸੀਂ ਇਹਦੇ ਬਾਰੇ ਥੋੜੀ ਕਲੈਰੀਫਿਕੇਸ਼ਨ ਕਰੋ ਕਿ ਇਹ ਕੈਨੇਡਾ ਇਜ਼ ਅ ਸੈਕੂਲਰ ਕੰਟਰੀ ਜਾਂ ਫਿਰ ਕ੍ਰਿਸਚੀਅਨ ਕੰਟਰੀ, ਜੇ ਕ੍ਰਿਸਚੀਅਨ ਕੰਟਰੀ ਆ ਫਿਰ ਤਾਂ ਕਿੰਤੂ ਪਰੰਤੂ ਕਰਨ ਦੀ ਕੋਈ ਗੱਲ ਨਹੀਂ ਬਣਦੀ, ਜੇ ਨਹੀਂ ਆ ਯੈਸ ਫਿਰ ਸਾਰਿਆਂ ਦਾ ਰਾਈਟ ਬਰਾਬਰ ਹੋਣਾ ਚਾਹੀਦਾ, ਮੈਂ ਆਪਦੇ ਥੈਂਕ ਯੂ
ਸਰ ਜੀ। ਕੈਨੇਡਾ ਇਜ਼ ਡੈਫੀਨੇਟਲੀ ਅ ਸੈਕੂਲਰ ਕੰਟਰੀ ਔਰ ਉਹ ਬਿਲਕੁਲ ਸਟੇਟ ਔਰ ਚਰਚ ਨੂੰ ਸੈਪਰੇਟ ਕੀਤਾ ਜਾਂਦਾ ਹੈਗਾ, ਸੋ ਇਹਦੇ ਲਈ ਜੇ 1867 ਦਾ ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਹੈ ਉਹ ਬਹੁਤ ਕਲੀਅਰਲੀ ਕਹਿੰਦਾ ਹੈਗਾ ਕਿ ਕੈਨੇਡਾ ਦੇ ਵਿੱਚ ਸਟੇਟ ਅਲੱਗ ਹੈ ਔਰ ਜਿਹੜਾ ਚਰਚ ਹੈ, ਚਰਚ ਮਤਲਬ ਰਿਲੀਜਨ ਦੀ ਗੱਲ ਕਰਦੇ ਆ, ਉਹ ਬਿਲਕੁਲ ਅਲੱਗ ਹੈ। ਸੋ ਜਿਹਦੇ ਕਾਰਨ ਕਿ ਅਸੀਂ ਕੈਨੇਡਾ ਨੂੰ ਇੱਕ ਸੈਕੂਲਰ ਕੰਟਰੀ ਜਿਹੜਾ ਉਹ ਕਹਿ ਸਕਦੇ ਹੈਗੇ ਹਾਂ। ਹਾਂ, ਹੁਣ ਇਸ ਸੈਕੂਲਰ ਸੁਸਾਇਟੀ ਨੂੰ ਜਿਹੜੀ ਤੁਸੀਂ ਗੱਲ ਕੀਤੀ ਉਹ ਸੈਕੂਲਰ ਸੁਸਾਇਟੀ ਨੂੰ ਹੋਰ ਜ਼ਿਆਦਾ ਬਚਾਉਣ ਦੀ ਜਿਹੜੀ ਗੱਲ ਹੈ ਕੀਤੀ ਗਈ ਹੈਗੀ ਹੈ ਔਰ ਇਹਦੇ ਵਿੱਚ ਉਹਨਾਂ ਨੇ ਕਿਊਬੈਕ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਤਾਂ ਕਿ ਅਸੀਂ ਸੈਕੂਲਰ ਸੁਸਾਇਟੀ ਨੂੰ ਪ੍ਰਿਜ਼ਰਵ ਕਰੀਏ, ਬਚਾਈਏ ਸੈਕੂਲਰ ਸੁਸਾਇਟੀ ਦੇ ਫੈਬਰਿਕ ਨੂੰ। ਸੋ ਇਹ ਇਸ ਕਾਰਨ ਇਹ ਸਾਰਾ ਕੁਛ ਉਹਨਾਂ ਨੇ ਕਿਹਾ ਕਿ ਅਸੀਂ ਕੀਤਾ ਹੈਗਾ। ਅਗਲੀ ਕਾਲ ਵੱਲ ਵੱਧਦੇ ਹੈਗੇ ਜੀ। ਅਨਿਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹੈਲੋ, ਹਾਂਜੀ ਅਨਿਲ ਜੀ, ਤੁਸੀਂ ਆਉਂਦੇ ਰਹੋ। ਅਨਿਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ ਨਹੀਂ ਤੇ। ਔਰ ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਸਾਡੇ ਜਿਹੜੇ, ਸੋਰੀ ਜੀ, ਬਾਕੀ ਕਾਲਰਸ ਤੋਂ ਇੱਥੇ ਮਾਫੀ ਲੈ ਲਾਂਗੇ। ਸਾਡੇ ਅੱਜ ਵੈਨਸਡੇ ਦਾ ਦਿਨ ਹੈ, ਜਿਹੜਾ ਅੱਜ ਮੇਰੇ ਕੋਲ ਦੋ ਤਿੰਨ ਇੰਪੋਰਟੈਂਟ ਮੁੱਦੇ ਨੇ, ਮੈਂ ਖੁੱਲ੍ਹ ਕੇ ਜਾਣਾ ਹੈਗਾ। ਕਿਰਪਾਲ ਜੀ, ਤੁਸੀਂ ਹੋਲਡ ਕਰ ਲਓ। ਅਨਿਲ ਜੀ, ਤੁਸੀਂ ਵੀ ਹੋਲਡ ਕਰ ਲਓ। ਮੇਰੇ ਖਿਆਲ ਦੇ ਨਾਲ ਅਸੀਂ ਸਿਰਫ ਇੱਕ ਮਿੰਟ ਦੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਅਸੀਂ, ਹਾਂਜੀ ਹਾਂਜੀ ਜੀ, ਸਿਮਰਨ ਜੀ, ਯੂ ਗੋ ਅਹੈਡ ਫਸਟ।
ਜੀ ਜੀ ਜੀ, ਬ੍ਰੇਕ ਤੋਂ ਵੀ ਜਾਣ ਕੇ ਬਤਾਉਣਾ ਚਾਹਤੇ ਹੈਂ, ਦਿੱਪਤੀ ਟੈਲੀਸਕੂਪਸ ਇਸ ਵਕਤ ਹਮਾਰੇ ਸਾਥ ਹੈ। ਵੈਲਕਮ ਟੂ ਦ ਸ਼ੋਅ ਦਿੱਪਤੀ ਜੀ।
ਥੈਂਕ ਯੂ ਸੋ ਮਚ ਸਿਮਰਨ ਜੀ, ਔਰ ਯੂ ਦਵੀ ਜੀ।
ਜੀ ਦਿੱਪਤੀ ਜੀ, ਔਰ ਕੁਰੂ ਟੈਲਿਸ ਪੇ ਕਿਆ ਸਪੈਸ਼ਲ ਹੈ, ਪਲੀਜ਼ ਹਮਾਰੇ ਲਿਸਨਰਸ ਕੋ ਬਤਾਏ।
ਜ਼ਰੂਰ ਸਿਮਰਨ ਜੀ, ਬਤਾਉਣਾ ਚਾਹੂੰਗੀ। ਕੁਰੂ ਔਰ ਟੈਲਿਸ ਦੋਨੋਂ ਮੇ ਸਮਰ ਸੈਲ ਚੱਲ ਰਿਹਾ ਹੈ, ਔਰ ਜਿਸ ਕਿ ਸਾਰੇ ਲਿਸਨਰਸ ਵੀ ਜਾਣਦੇ ਹੋਣਗੇ, ਚਰਚਾ ਸਭ ਜਗ੍ਹਾ ਚੱਲ ਰਿਹਾ ਹੈ ਡੇਟਾ ਪਲਾਂਸ ਕਾ, ਬਿਗ ਡੇਟਾ ਪਲਾਂਸ ਕਾ। ਟੈਲਿਸ ਲੈ ਕੇ ਆਏ ਹੈ ਐਂਡਲੈਸ ਡੇਟਾ ਪਲਾਂਸ, ਜਿਸਮੇ ਆਪਕੋ ਕੋਈ ਓਵਰਹੈਡ ਚਾਰਜਸ ਨਹੀਂ ਲਗੇਂਗੇ, ਆਪਕੇ ਡੇਟਾ ਆਪ ਕੰਸਟੈਂਟ ਯੂਜ ਕਰ ਪਾਓਗੇ। 10 GB ਔਰ 20 GB ਤੱਕ ਕਾ ਡੇਟਾ ਪਲਾਂਸ ਅਵੇਲੇਬਲ ਹੈ ਟੈਲਸ ਕੇ ਸਾਥ। ਉਸਕੇ ਸਾਥ ਆਪ ਫੋਨ ਲੈਣਾ ਚਾਹੇ ਤੋ ਫੋਨ ਵੀ ਲੈ ਸਕਤੇ ਹੈ, ਔਰ 10 GB ਔਰ 20 GB ਡੇਟਾ ਪਲਾਨ ਕੇ ਸਾਥ ਅਗਰ ਆਪ ਆਪਕੇ ਡੇਟਾ ਲਿਮਿਟ ਖਤਮ ਕਰਤੇ ਹੋ, ਉਸਕੇ ਬਾਅਦ ਆਪਕੋ ਰਿਡਿਊਸ ਡੇਟਾ ਸਪੀਡ ਮੇ ਕੋਈ ਓਵਰਹੈਡ ਚਾਰਜਸ ਵੀ ਨਹੀਂ ਲੱਗੇਗਾ, ਔਰ ਆਪਕੋ ਅਨਲਿਮਿਟਿਡ ਡੇਟਾ ਯੂਸੇਜ ਆਪ ਕਰ ਸਕਤੇ ਹੋ। ਔਰ ਸਾਥ ਮੇ ਫੋਨ ਅਗਰ ਆਪ ਲੈਣਾ ਚਾਹੇ ਤੋ ਸਾਰੇ ਫੋਨ ਸੈਲ ਪੇ ਲਗੇ ਹੋਏ ਹੈ, ਚਾਹੇ ਵੋ ਆਈਫੋਨ ਹੋ, ਚਾਹੇ ਸੈਮਸੰਗ ਕਾ ਲੇਟੈਸਟ ਡਿਵਾਈਸ ਹੋ, ਗੂਗਲ ਕੇ ਲੇਟੈਸਟ ਫੋਨਸ ਹੋ, ਪਿਕਸਲ 3 XL ਹੋ, ਔਰ ਵਾਵੇ ਕੇ ਫੋਨਸ ਹੈ, ਸਾਰੇ ਜ਼ੀਰੋ ਡਾਊਨ ਪੇ ਚੱਲ ਰਹੇ ਹੈ, ਆਪਕੋ ਮਿਲ ਰਹੇ ਟੈਲਸ ਕੇ ਬ੍ਰਿੰਗ ਇਟ ਬੈਕ ਪ੍ਰੋਗਰਾਮਸ ਕੇ ਸਾਥ। ਔਰ ਬਤਾਉਣਾ ਚਾਹੂੰਗੀ ਕਿ ਸੈਮਸੰਗ ਕਾ ਲੇਟੈਸਟ ਫੋਨ, ਸੈਮਸੰਗ ਨੇ ਲੇਟੈਸਟ ਏ ਸੀਰੀਜ ਕਾ ਫੋਨ ਲਾਂਚ ਕੀਆ ਹੋਇਆ ਹੈ ਇਸੀ ਮੰਥ ਮੇ। Samsung ke A20, A50 aur A70 behtareen picture quality aur battery life ke sath ye phones available hai aapko Kudo aur Telus dono ke sath। Kudo mein agar aap badhiya sa plan lena chah rahe hai to aapko 8 GB data unlimited call and text mil raha hai aapko $55 mein, aur aapko sath mein 1000 minute india calling ke bhi abhi mil rahe hain। ਔਰ ਅਗਰ ਆਪ ਟੈਲਸ ਔਰ ਕੂਡੋ ਕੇ ਆਲਰੇਡੀ ਕਸਟਮਰ ਹੈ ਔਰ ਆਪਣੇ ਅਕਾਊਂਟ ਮੇ ਲਾਈਨ ਐਡ ਕਰਨਾ ਚਾਹ ਰਹੇ ਹੈ, ਤੋ ਆਪਕੋ ਬਿਲ ਕ੍ਰੈਡਿਟ ਕੇ ਸਾਥ ਸਾਥ ਆਪਕੋ ਬੋਨਸ ਡੇਟਾ ਵੀ ਮਿਲ ਰਿਹਾ ਹੈ। ਆਪਕੋ ਬਿਲ ਕ੍ਰੈਡਿਟ ਮਿਲ ਸਕਤੀ ਹੈ $240 ਤੱਕ ਕੀ, ਔਰ ਬੋਨਸ ਡੇਟਾ ਵੀ ਸਾਥ ਮੇ ਆਪਕੋ ਮਿਲ ਰਿਹਾ ਹੈ ਕੂਡੋ ਔਰ ਟੈਲਸ ਦੋਨੋ ਕੇ ਸਾਥ। ਸੋ ਹਮੇ ਪਲਾਨ ਕੇ ਲੀਏ ਜ਼ਰੂਰ ਪੁੱਛੇ ਅਗਰ ਆਪ ਟੈਲਸ ਔਰ ਕੂਡੋ ਕੇ ਕਸਟਮਰ ਆਲਰੇਡੀ ਹੈ ਤੋ। ਔਰ ਅਗਰ ਆਪਕੇ ਪਾਸ ਬਿਜ਼ਨਸ ਹੈ, ਆਪਕਾ ਖੁਦ ਕਾ ਕਾਰਪੋਰੇਸ਼ਨ ਹੈ ਯਾ ਫਿਰ HSC ਨੰਬਰ ਹੈ, ਤੋ ਹਮੇ ਜ਼ਰੂਰ ਬਤਾਏ ਟੈਲਸ ਕੀ ਬਿਹਤਰੀਨ ਬਿਜ਼ਨਸ ਡੀਲਸ ਕਾ ਫਾਇਦਾ ਉਠਾਏ। ਉਸਮੇ ਵੀ ਆਪਕੋ $15 ਔਰ 25 GB ਤੱਕ ਕੇ ਪਲਾਂਸ, ਡੇਟਾ ਪਲਾਂਸ ਅਵੇਲੇਬਲ ਹੈ ਹਮਾਰੇ ਪਾਸ, ਸਾਥ ਮੇ ਫੋਨ ਵੀ ਆਪ ਲੈ ਸਕਤੇ ਹੈ। ਔਰ ਅਗਰ ਆਪ ਬੜੀਆ ਸੀ ਐਸੇਸਰੀਜ਼ ਲੈਣਾ ਚਾਹਤੇ ਹੈ ਆਪਣੇ ਫੋਨ ਕੇ ਲੀਏ, ਤੋ ਬੰਡਲ ਐਂਡ ਸੇਵ ਕੀ ਡੀਲ ਚੱਲ ਰਹੀ ਹੈ, ਆਪਕੋ 30-40% ਤੱਕ ਕਾ ਡਿਸਕਾਊਂਟ ਮਿਲ ਰਿਹਾ ਹੈ ਫੋਨ ਕੇ ਰਿਲੇਟਡ ਸਾਰੀ ਐਸੇਸਰੀਜ਼ ਕੇ ਲੀਏ, ਜਿਸਕੇ ਲੀਏ ਆਪਕੋ ਆਨਾ ਹੈ 120 ਕਲੈਮੈਂਟਾਈਨ ਡਰਾਈਵ ਯੂਨਿਟ 1 ਬ੍ਰੈਂਪਟਨ ਪੇ, ਔਰ ਹਮਾਰਾ ਫੋਨ ਨੰਬਰ ਹੈ
9054-4573-6363.
Yogesh ji and good morning to the listeners. Thank you very much ji.
ਗੁੱਡ ਮਾਰਨਿੰਗ ਸਰ। ਔਰ ਪੀਕੇ ਜੀ, ਸਭ ਤੋਂ ਪਹਿਲਾਂ ਓਪਨਿੰਗ ਸਟੇਟਮੈਂਟ ਦਿਓ, ਫਿਰ ਕੁਝ ਸਵਾਲ ਵੀ ਹੈਗੇ ਨੇ ਜਿਹੜੀ ਸੀਐਮਐਸਸੀ ਨੇ ਕਿਹਾ ਹੈਗਾ ਕਿ ਉਹ ਸਪੋਰਟ ਕਰਨਗੇ, ਉਹ ਸਵਾਲ ਬਾਅਦ ਚ, ਲੇਕਿਨ ਪਹਿਲਾਂ ਓਪਨਿੰਗ ਸਟੇਟਮੈਂਟ ਦਿਓ ਸਰ।
ਇਹ ਸਪੋਰਟ ਬੜੀ ਜ਼ਰੂਰੀ ਸੀ ਜੀ, ਉਹਦਾ ਹੀ ਉਹਦੇ ਉੱਤੇ ਹੀ ਲਿੰਕਡ ਹੈਗਾ ਕਿ ਇਹ ਜਿਹੜਾ ਇਸ ਵਕਤ ਜਿਹਨੂੰ ਕਿਹਾ ਜਾਏ ਕਿ ਇਹ ਰਿਸਕ ਫੈਕਟਰ ਜਿਹੜਾ ਹੈਗਾ, ਜਿਹੜਾ ਲੋਨ ਟੂ ਡੈਟ ਡੈਟ ਟੂ ਇਨਕਮ ਜਿਹੜੀ ਰੇਸ਼ੋ ਹੈਗੀ ਉਹ ਬੜੀ ਜ਼ਿਆਦਾ ਵੱਧ ਚੁੱਕੀ ਹੈ, 177.6% ਕੰਪੇਅਰ ਟੂ ਅਮੈਰੀਕਨ 133। ਔਰ ਜਿਹੜਾ ਹੈਗਾ ਓਵਰਆਲ ਕੰਜ਼ੂਮਰ ਡੈਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਗਿਆ, 1.9 ਟ੍ਰਿਲੀਅਨ ਹੋ ਚੁੱਕਿਆ ਹੈਗਾ, ਜਿਹੜਾ ਕਿ ਇੱਕ ਸਾਲ ਪਹਿਲੇ ਸਿਰਫ 1.82 ਟ੍ਰਿਲੀਅਨ ਸੀਗਾ। ਔਰ ਇਹ ਚੀਜ਼ ਲਿਆਉਣੀ ਬੜੀ ਜ਼ਰੂਰੀ ਸੀਗੀ ਮੇਰੇ ਖਿਆਲ ਹੈ ਕਿ ਜਿਹੜੀ ਇਹਨਾਂ ਨੇ ਅਨਾਊਂਸ ਕੀਤਾ 2 ਸਤੰਬਰ ਤੋਂ। ਐਂਡ ਔਰ ਮਾਰਕੀਟ ਅਗਰ ਦੇਖੀ ਜਾਏ ਤਾਂ ਮਾਰਕੀਟ ਦੇ ਅੰਦਰ ਥੋੜ੍ਹੀ ਜਾਨ ਆਈ ਹੈ, ਰੀਸੇਲ ਦੇ ਅੰਦਰ ਮਾਰਕੀਟ ਬੈਲੈਂਸ ਵੱਲ ਹੁੰਦੀ ਨਜ਼ਰ ਆ ਰਹੀ ਹੈ, ਆਲਮੋਸਟ ਮੈਂ ਤਾਂ ਕਹਾਂਗਾ ਬੈਲੈਂਸ ਹੀ ਕਿਸਮ ਨਾਲ ਹੋ ਗਈ ਹੈ। ਐਂਡ ਇਨਵੈਂਟਰੀ ਲੈਵਲ ਜਿਹੜਾ ਹੈਗਾ ਉਹ ਇਸ ਵਕਤ 51 ਡੇਜ਼ ਦਾ ਮਾਰਕੀਟ 'ਚ ਪਿਆ ਹੋਇਆ, ਵਿਚ ਇਜ਼ ਆਲਸੋ ਏ ਨੋਟ ਏ ਬੈਡ ਸਾਈਨ ਜੀ।
ਠੀਕ ਹੈ ਜੀ, ਔਰ ਹੁਣ ਥੋੜ੍ਹੀ ਜਿਹੀ ਸਾਨੂੰ ਸਾਨੂੰ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰੋ ਪੀਕੇ ਜੀ, ਕਿ ਜਿਹੜੇ ਸਰਕਾਰ ਨੇ ਕਿਹਾ ਹੈ ਕਿ ਉਹ ਮਦਦ ਕਰਨਗੇ, ਹੁਣ ਇਹਦੇ 'ਚ ਜ਼ਰਾ ਸਾਨੂੰ ਡਿਟੇਲ ਦੇ ਵਿੱਚ ਸਮਝਾ ਦਿਓ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਨੇ, ਪਲੀਜ਼ ਪਹਿਲਾਂ ਪੀਕੇ ਜੀ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਓ, ਡਿਟੇਲ ਦੇ ਵਿੱਚ ਦੱਸਣਗੇ, ਉਸ ਤੋਂ ਬਾਅਦ ਫਿਰ ਮੇਰੇ ਵੀ ਕੁਝ ਸਵਾਲ ਨੇ, ਫਿਰ ਤੁਹਾਡੇ ਵੀ ਸਵਾਲ ਲਵਾਂਗੇ ਜੀ। ਪੀਕੇ ਜੀ ਦੱਸੋ ਜ਼ਰਾ।
ਹਾਂ ਜੀ, ਇਹਦੇ ਅੰਦਰ ਨਾ ਗੌਰਮੈਂਟ ਜਿਸ ਤਰ੍ਹਾਂ ਹੁਣ ਫੰਡ ਵੀ 100 ਮਿਲੀਅਨ ਦਾ ਲੈ ਕੇ ਆਈ ਹੈਗੀ, ਉਹ ਸੀਐਮਐਸਸੀ ਨਾਲ ਮਿਲ ਕੇ ਕੰਮ ਕਰ ਰਹੇ ਨੇ, ਔਰ 31 ਜੁਲਾਈ ਨੂੰ ਜਿਹੜਾ ਇਹਨਾਂ ਨੇ ਲਾਂਚ ਕਰਨਾ ਹੈਗਾ, ਔਰ 2 ਸਤੰਬਰ ਤੋਂ ਜਿਹੜਾ ਹੈਗਾ ਇਹਨਾਂ ਨੇ ਇਹ ਪ੍ਰੋਗਰਾਮ, ਦੋ ਅਲੱਗ ਅਲੱਗ ਇਹਦੇ ਅੰਦਰ ਚੀਜ਼ਾਂ ਨੇ, ਇੱਕ ਤਾਂ ਜਿਹੜਾ ਉਹਨਾਂ ਨੇ ਪਹਿਲੇ ਉਹਨਾਂ ਨੇ ਬਜਟ 'ਚ ਐਲਾਨ ਕੀਤਾ ਸੀਗਾ, ਔਰ ਉਹ ਫਸਟ ਟਾਈਮ ਬਾਇਰ ਵਾਸਤੇ ਜਿਹੜਾ ਹੁਣ ਜਿਹੜਾ ਐਲਾਨ ਕੀਤਾ ਹੈਗਾ ਉਹ ਦੋ ਅਲੱਗ ਅਲੱਗ ਚੀਜ਼ਾਂ ਨੇ। ਇੱਕ ਦੇ ਅੰਦਰ ਕੀ ਹੈਗਾ ਕਿ ਤੁਸੀਂ ਹੈਗਾ 5% ਤੁਹਾਨੂੰ ਗੌਰਮੈਂਟ ਸ਼ੇਅਰ ਕਰੇਗੀ ਫਾਰ ਦਾ ਰੀਸੇਲ ਹੋਮ, ਅਗਰ ਤੁਸੀਂ ਮਾਰਕੀਟ ਤੋਂ ਲੈਂਦੇ ਹੋ ਉਹ 10% ਜਿਹੜੀ ਆਪਸ਼ਨ ਹੈ ਉਹ ਦੇ ਰਹੀ ਹੈ ਇਨਵੈਸਟਮੈਂਟ ਵਾਸਤੇ, ਅਗਰ ਤੁਸੀਂ ਬ੍ਰੈਂਡ ਨਿਊ, ਸੋਰੀ ਨੋਟ ਇਨਵੈਸਟਮੈਂਟ, ਆਈ ਐਮ ਸੋ ਸੋਰੀ ਟੂ ਸੇ ਦੈਟ, ਫਾਰ ਬ੍ਰੈਂਡ ਨਿਊ ਜਿਹਨੂੰ ਅਕਸਰ ਲੋਕ ਅਸੀਂ ਇਨਵੈਸਟਮੈਂਟ ਕਹਿ ਦਿੰਦੇ ਹਾਂ, ਬ੍ਰੈਂਡ ਨਿਊ ਘਰਾਂ ਦੇ ਅੰਦਰ ਉਹ 10% ਦੇ ਰਹੇ ਨੇ, ਉਹ ਰੀਸੇਲ ਦੇ ਅੰਦਰ ਤੁਹਾਨੂੰ 5% ਤੱਕ ਦੇ ਰਹੇ ਨੇ, ਔਰ ਇਕੁਇਟੀ ਜਿਹਦੇ ਅੰਦਰ ਬੜਾ ਕਲੀਅਰ ਗੌਰਮੈਂਟ ਨੇ ਕਲੈਰੀਫਾਈ ਕੀਤਾ ਹੈਗਾ ਕਿ ਡਬਲਿੰਗ ਦਾ ਇਨਸੈਂਟਿਵ ਫਾਰ ਪਰਚੇਜ਼ਰਸ ਆਫ ਨਿਊ ਹੋਮਸ ਐਨਕਰੇਜਿਸ ਨਿਊ ਹਾਊਸਿੰਗ ਸਪਲਾਈ, ਉਹ ਉਹਨੂੰ 10% ਕਰਕੇ ਕਰ ਰਹੇ ਨੇ ਕਿ ਨਿਊ ਨਵੇਂ ਘਰਾਂ ਦੀ ਸਪਲਾਈ ਹੋਏ, ਕਿਉਂਕਿ ਬਿਲਡਰਸ ਇਸ ਵਕਤ ਜਿਹੜਾ ਬੜੇ ਪਰੇਸ਼ਾਨੀ ਜਾ ਰਹੇ ਨੇ, ਬਿਲਡਰ ਕਈ ਬਿਲਡਰ ਫੇਲ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਯਾਦ ਹੋਏਗਾ ਪਿਛਲੀ ਵਾਰ ਵੀ ਅਸੀਂ ਡਿਸਕਸ ਕੀਤਾ ਸੀਗਾ ਰੈਡ ਟੇਪਿਜ਼ਮ ਔਨ ਆਲ ਦੋਜ਼ ਥਿੰਗਸ ਐਂਡ ਪਰਮਿਟਸ ਐਂਡ ਲੈਂਡ ਕੋਸਟ ਐਂਡ ਕੰਸਟਰਕਸ਼ਨ ਕੋਸਟ ਬਲਾ ਬਲਾ ਬਲਾ, ਉਹਨਾਂ ਨੂੰ ਤੰਗ ਕਰੀ ਜਾ ਰਹੀ ਹੈਗੀ। ਐਂਡ ਦੂਜੀ ਗੱਲ, ਉਹ ਜਿਹੜਾ ਤੁਹਾਨੂੰ ਮਿਲੇਗਾ ਪੈਸਾ ਉਹ ਆਨਗੋਇੰਗ ਰੀਪੇਮੈਂਟ ਤੁਸੀਂ ਨਹੀਂ ਕਰਨੀ, ਔਰ ਉਹ ਇਨਸੈਂਟਿਵ ਜਿਹੜਾ ਉਹਦੇ ਉੱਤੇ ਇਟ ਇਜ਼ ਨੋਟ ਇੰਟਰਸਟ ਬੇਰਿੰਗ ਆਲਸੋ, ਉਹਦੇ ਉੱਤੇ ਇੰਟਰਸਟ ਵੀ ਤੁਹਾਨੂੰ ਨਹੀਂ ਲੱਗਣਾ ਜਿਹੜਾ ਕਿ ਪਹਿਲੇ ਕਈਆਂ ਦੇ ਕੁਐਸਚਨ ਆਏ ਸੀਗੇ। ਐਂਡ ਦ ਬੋਰੋਅਰ ਕੈਨ ਰੀਪੇ ਦਾ ਇਨਸੈਂਟਿਵ ਐਟ ਐਨੀ ਟਾਈਮ ਵਿਦਆਊਟ ਅ ਪ੍ਰੀ ਪੇਮੈਂਟ ਪੈਨਲਟੀ, ਤੁਸੀਂ ਉਹ ਪੈਸਾ ਵੀ ਵਾਪਸ ਕਰ ਸਕਦੇ ਹੋ ਪ੍ਰੀ ਪੇਮੈਂਟ ਫੈਸਿਲਿਟੀ ਬਗੈਰ। ਦ ਗੌਰਮੈਂਟ ਸ਼ੇਅਰਸ ਇਨ ਦ ਅਪਸਾਈਡ ਐਂਡ ਡਾਊਨ ਸਾਈਡ ਆਫ ਦਾ ਚੇਂਜ ਇਨ ਦ ਪ੍ਰੋਪਰਟੀ ਵੈਲਿਊ, ਅਗਰ ਉਹ ਕੀਮਤ ਵੱਧ ਜਾਂਦੀ ਹੈ ਉਸੇ ਆਪ ਉਸੇ ਪ੍ਰੋਫੈਸ਼ਨਲ ਨਾਲ ਸ਼ੇਅਰ ਕਰੇਗੀ, ਅਗਰ ਕੀਮਤ ਗਿਰ ਜਾਂਦੀ ਹੈ ਉਸੇ ਪ੍ਰੋਫੈਸ਼ਨਲ ਨਾਲ ਸ਼ੇਅਰ ਕਰੇਗੀ। ਓਕੇ, ਉਹਦੇ ਬਾਅਦ ਲੇਕਿਨ ਬਾਇਰ ਨੂੰ ਉਹ ਪੈਸਾ 25 ਸਾਲ ਦੇ ਅੰਦਰ ਅੰਦਰ ਪੇ ਕਰਨਾ ਹੀ ਕਰਨਾ ਪਏਗਾ, ਐਂ ਔਰ ਉਸ ਤੋਂ ਪਹਿਲੇ ਅਗਰ ਪ੍ਰੋਪਰਟੀ ਵਿਕ ਜਾਂਦੀ ਹੈ ਤਾਂ ਪੇਮੈਂਟ ਕਰਨੀ ਪਏਗੀ ਵਾਪਿਸ ਉਹਨਾਂ ਨੂੰ। ਇਹਦੇ ਇਲਾਵਾ ਦਾ ਇਨਸੈਂਟਿਵ ਜਿਹੜਾ ਹੈਗਾ ਉਹ ਫਸਟ ਟਾਈਮ ਬਾਇਰ ਵਾਸਤੇ ਹੈਗਾ, ਔਰ ਜਿਨ੍ਹਾਂ ਦੀ ਹਾਊਸ ਹੋਲਡ ਇਨਕਮ ਮੈਕਸੀਮਮ 1,20,000 ਹੈਗੀ, ਇਸ ਤੋਂ ਜ਼ਿਆਦਾ ਵਾਲੇ ਇਹਦੇ ਅੰਦਰ ਨਹੀਂ ਆ ਸਕਦੇ। ਐਟ ਦਾ ਸੇਮ ਟਾਈਮ ਜਿਹੜਾ ਹੈਗਾ ਇਹ ਜਿਹੜਾ ਇਨਸੈਂਟਿਵ ਹੈਗਾ ਇਹਦੇ ਅੰਦਰ ਮੋਰਗੇਜ ਤੁਹਾਡੀ ਇਨਕਮ ਤੋਂ 4 ਗੁਣਾ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਹ ਜਿਹੜਾ ਕੁੰਡੀ ਹੈ ਨਾ ਯੁਧਵੀਰ ਜੀ, ਇਹ ਮੈਨੂੰ ਚੰਗੀ ਨਹੀਂ ਲੱਗੀ, ਕਿਉਂਕਿ 1,20,000 ਜਿਹੜੀ ਅਗਰ ਤੁਹਾਡੀ ਇਨਕਮ ਹੈਗੀ ਉਹਦੇ ਅੰਦਰ ਤੁਸੀਂ 4 ਨਾਲ ਮਲਟੀਪਲਾਈ ਕਰਕੇ 4,80,000 ਤੱਕ ਮੋਰਗੇਜ ਲੈ ਸਕਦੇ ਹੋ, ਲੇਕਿਨ ਅਗਰ ਤੁਸੀਂ ਵੈਸੇ ਚਲੇ ਜਾਓ ਬੈਂਕਾਂ ਕੋਲ ਤਾਂ ਤੁਹਾਨੂੰ 5 ਨਾਲ ਮਲਟੀਪਲਾਈ ਕਰਕੇ ਵੀ ਮੋਰਗੇਜ ਮਿਲ ਜਾਂਦੀ ਹੈ, ਯਾਨੀ ਕਿ ਤੁਸੀਂ 6 ਲੱਖ ਤੱਕ ਦੇ ਸਕਦੇ ਹੋ। ਇਹ ਜਿਹੜਾ ਨੁਕਤਾ ਨਾ ਤੁਹਾਨੂੰ ਯਾਦ ਹੋਏਗਾ, ਅਸੀਂ 2 ਮਹੀਨੇ ਪਹਿਲੇ ਵੀ ਜਦ ਨਵਾਂ ਇਹਨਾਂ ਨੇ ਲਾਂਚ ਕੀਤੀ ਸੀ ਇਹ ਗੱਲ ਡਿਸਕਸ ਕੀਤੀ ਸੀ, ਮੈਂ ਤਾਂ ਵੀ ਓਬਜੈਕਸ਼ਨ ਕੀਤਾ ਸੀਗਾ, ਇਹ ਗੱਲ ਕਲੀਅਰ ਨਹੀਂ ਹੋ ਰਹੀ। ਮੈਂ ਕੁਝ ਈਮੇਲਸ ਭੇਜੀਆਂ ਨੇ, ਕੁਝ ਮੈਂ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਕੀ ਹੋਏਗਾ ਅਗਰ ਬੈਂਕ ਤੁਹਾਨੂੰ 5 ਟਾਈਮ ਦੇਂਦਾ, ਕਿਉਂਕਿ ਸੀਐਮਐਚ ਹੀ ਸਖ਼ਤ ਹੈਗਾ ਇਸ ਗੱਲ ਦੇ ਅੰਦਰ ਕਿ ਨਹੀਂ ਜੀ ਇਹ ਤਾਂ 4 ਟਾਈਮ ਤੋਂ ਜ਼ਿਆਦਾ ਮੋਰਗੇਜ ਨਹੀਂ ਹੋਏਗੀ। ਮੈਨੂੰ ਲੱਗਦਾ ਕਿ ਕਈ ਲੋਕ ਡਿਸਕਰੇਜ ਹੋ ਜਾਣਗੇ ਇਸ ਕੰਮ ਦੇ ਅੰਦਰ, ਕਿਉਂਕਿ ਇੱਕ ਬੰਦੇ ਨੂੰ ਅਗਰ 1,20,000 ਇਨਕਮ ਦੇ ਉੱਤੇ 6 ਲੱਖ ਮੋਰਗੇਜ ਮਿਲ ਰਹੀ ਹੈ, ਇਸ ਪ੍ਰੋਗਰਾਮ ਦੇ ਅੰਦਰ ਉਹ 4,80,000 ਤੱਕ ਹੀ ਜਾ ਸਕਦਾ ਹੈਗਾ ਜੀ। ਯੁਧਵੀਰ ਜੀ,
ਬਿਲਕੁਲ ਜੀ, ਔਰ ਮੈਂ ਇੱਥੇ ਦੇਖ ਰਿਹਾ ਸੀਗਾ ਕਿ ਹਾਲਾਂਕਿ ਮੈਂ ਵੈਂਕੂਵਰ ਦੀ ਰਿਪੋਰਟ ਪੜ੍ਹ ਰਿਹਾ ਸੀ ਕਿ ਵੈਂਕੂਵਰ ਦੇ ਵਿੱਚ ਹਾਲਾਂਕਿ ਮਾਰਕੀਟ ਬੜੀ ਡਾਊਨ ਹੈ, ਲੇਕਿਨ ਉਹਦੇ ਬਾਵਜੂਦ ਕਹਿੰਦੇ ਘੱਟੋ ਘੱਟ 6 ਫਿਗਰ ਇਨਕਮ ਚਾਹੀਦੀ ਹੈ ਕਿ ਤੁਸੀਂ ਕੋਈ ਛੋਟਾ ਮੋਟਾ ਘਰ ਵੀ ਖਰੀਦਣਾ ਹੈ।
ਬਹੁਤ ਵੱਡੀ ਜੀ ਜੀ ਜੀ
ਬਹੁਤ ਵੱਡੀ ਇਨਕਮ ਚਾਹੀਦੀ ਹੈ ਅੱਜ ਉਹ ਗੱਲ ਹੈ। ਮੈਂ ਇਸ ਤੇ ਵੀ ਆਉਂਦਾ, ਮੇਰੇ ਵੀ ਕੁਛ ਸਵਾਲ ਨੇ, ਨਾਲ ਦੇ ਨਾਲ ਕਾਲਰ ਦੇ ਵੀ ਸਵਾਲ ਲੈਂਦੇ ਚਲੇ ਜਾਂਦੇ ਹਾਂ। ਬੇਨਤੀ ਬਸ ਇੱਕ ਹੀ ਹੈ ਸਾਰੇ ਕਾਲਰਸ ਨੂੰ ਕਿ ਸਿਰਫ ਜਿਹੜਾ ਰੀਅਲ ਸਟੇਟ ਦਾ ਸਵਾਲ ਰੱਖਣਾ
ਜੀ। ਥੋੜਾ ਜਿਹਾ ਸੌਰੀ, ਇਸ ਤੋਂ ਪਹਿਲਾਂ ਮੈਂ ਵੈਂਕੂਵਰ ਦੇ ਤੁਹਾਨੂੰ ਫਿਗਰ ਦੇ ਦਿਆਂ, ਵੈਂਕੂਵਰ ਦੇ ਅੰਦਰ ਘਰ ਲੈਣ ਵਾਸਤੇ ਐਵਰੇਜ ਬੰਦੇ ਦੀ ਫੈਮਿਲੀ ਦੇ ਅੰਦਰ 2,40,000 ਇਨਕਮ ਹੋਣੀ ਚਾਹੀਦੀ ਸਰ, ਹੈ ਨਾ, ਜਦਕਿ ਟੋਰੋਂਟੋ ਦੇ ਅੰਦਰ, ਓਨਟਾਰੀਓ ਅੰਦਰ 1,60,000। ਵੈਂਕੂਵਰ ਬੰਦਾ ਕਿਸ ਤਰ੍ਹਾਂ ਲੈ ਲਏਗਾ ਮੈਨੂੰ ਦੱਸੋ ਤੁਸੀਂ। ਔਰ ਅਗਰ ਇਹੀ ਫਿਗਰ ਅਗਰ ਹੈਮਿਲਟਨ ਦੇ ਅੰਦਰ ਦੇਖੀਏ ਤਾਂ 1,20,000। ਵੈਂਕੂਵਰ ਦੇ ਅੰਦਰ ਜਿਹੜਾ ਮਕਾਨ ਦੀ ਕੀਮਤ ਹੈ 1.4 million ਐਵਰੇਜ, ਤੇ 2,40,000 ਤੁਹਾਨੂੰ ਇਨਕਮ ਚਾਹੀਦੀ ਹੈ ਸਰ।
ਔਰ ਮੈਨੂੰ ਤੁਹਾਡੇ ਪਿਛਲੇ ਵੀਕ ਤੁਸੀਂ ਗੱਲ ਕਹੀ ਸੀ, ਮੈਂ ਤੁਹਾਡੀਆਂ ਗੱਲਾਂ ਸਾਰੀਆਂ ਵੈਸੇ ਨੋਟ ਕਰਦਾ ਰਹਿੰਦਾ, ਬੜੀਆਂ ਵਧੀਆ ਗੱਲਾਂ ਹੁੰਦੀਆਂ। ਪਿਛਲੇ ਵੀਕ ਵੀ ਤੁਸੀਂ ਇੱਕ ਗੱਲ ਕਹੀ ਸੀ, ਕਾਫੀ ਸਾਰੀਆਂ ਗੱਲਾਂ ਕਹੀ ਸੀ, ਉਹ ਚ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ। ਉਹ ਤੁਸੀਂ ਜਿਹੜੀ ਪਿਛਲੇ ਹਫ਼ਤੇ ਵਿੱਕੀ ਜੀ ਗੱਲ ਕਹੀ ਸੀਗੀ ਨਾ ਕਿ ਅਸੀਂ ਜਿੱਥੇ ਲਾਈਨ ਲੱਗੀ ਹੋਵੇ ਕਿ ਠੀਕ ਹੈ ਜੀ, ਬੰਦਾ ਕਹਿੰਦਾ ਜੀ ਬ੍ਰੈਮਟਨ ਆ ਗਿਆ ਜੀ ਕੋਈ ਪ੍ਰੋਜੈਕਟ, ਲਾਈਨ ਲੱਗ ਗਈ ਘਰ, ਕਿਉਂਕਿ ਘਰ ਬ੍ਰੈਮਟਨ ਮਿਲਦੇ ਨਹੀਂ ਹਮੇਸ਼ਾ, ਤਾਂ ਲਾਈਨ ਲੱਗ ਗਈ ਫਟਾਫਟ। ਉਹ ਲਾਈਨ ਲਗਾ ਕੇ ਜਦ ਅਸੀਂ ਮਾਰਾ ਮਾਰੀ ਚ ਘਰ ਲੈ ਰਹੇ ਹਾਂ, ਉਹਦੀ ਬਜਾਏ ਥੋੜਾ ਜਿਹਾ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ, ਬ੍ਰੈਮਟਨ ਇਨਵੈਸਟਮੈਂਟ ਕਰਕੇ ਜੇ ਖਰੀਦੀ ਤੁਹਾਡੀ ਮਹਿੰਗੀ ਹੈ ਤਾਂ ਕੀ ਤੁਸੀਂ ਕਮਾਓਗੇ ਉਹਦੇ ਵਿੱਚੋਂ? ਥੋੜਾ ਜਿਹਾ ਕਿਤੇ ਦੂਰ ਚਲੇ ਜਾਓ ਮਾੜਾ ਜਿਹਾ, ਤਾਂ ਕਿ ਇਨਵੈਸਟਮੈਂਟ ਕੀਤੀ ਹੈ ਔਰ ਤੁਹਾਨੂੰ ਕੋਈ ਫਾਇਦਾ ਤਾਂ ਹੋਵੇ। ਲਾਈਨ ਲਗਾ ਕੇ ਜਿੱਥੇ ਤੁਸੀਂ ਤੱਕਾ ਮੁੱਕੀ ਕਰਕੇ ਟੋਰੋਂਟੋ ਬ੍ਰੈਮਟਨ ਮਿਸਾਗਾ ਤੱਕਾ ਮੁੱਕੀ ਕਰਕੇ ਇਨਵੈਸਟਮੈਂਟ ਕਰ ਰਹੇ ਹੋ, ਉਹ ਇਨਵੈਸਟਮੈਂਟ ਬਹੁਤ ਹੀ ਵਧੇਗੀ ਨਹੀਂ। ਇਹ ਤੁਹਾਡੀ ਗੱਲ
ਸਰ, ਇਸ ਦੇ ਅੰਦਰ ਮੈਂ ਤੁਹਾਨੂੰ ਨੁਕਦਾ, ਮੇਰੇ ਕੋਲ ਘੱਟ ਤੋਂ ਘੱਟ 4 ਫੋਨ ਆਏ ਨੇ।
ਅੱਛਾ,
ਫਰੋਡ ਮੈਂ ਕਹਾਂਗਾ ਇਸ ਗੱਲ ਨੂੰ, ਫਰੋਡ ਕਹਾਂਗਾ ਸਰ। ਲਾਈਨਾਂ ਲੱਗ ਕੇ ਬ੍ਰੈਮਟਨ ਪਿਛਲੇ ਦਿਨਾਂ ਕੁਝ ਮਕਾਨ ਵਿਕੇ ਸੀਗੇ, ਮੈਨੂੰ ਲੋਕਾਂ ਦੀ ਕਾਲ ਆਈ ਸੀ, ਲੋਕ ਫਸ ਗਏ ਨੇ ਲਾਈਨਾਂ ਦੇ ਨਾਲ ਨਾਲ। ਜਿਸ ਵਕਤ ਤੁਹਾਨੂੰ ਬਿਲਡਰ ਇਹ ਕਹਿ ਰਿਹਾ ਕਿ ਸਰਟੀਫਾਈਡ ਚੈੱਕ ਲੈ ਕੇ ਆਓ ਤਾਂ ਤੁਹਾਨੂੰ ਬੁੱਕ ਕਰਾਂਗੇ, ਪਲੀਜ਼ ਤੁਸੀਂ ਉਹ ਘਰ ਬੁੱਕ ਕਰਨ ਤੋਂ ਪਹਿਲੇ ਬਿਲਡਰ ਨੂੰ ਕਹੋ ਜੀ ਮੈਨੂੰ 1 ਦਿਨ ਦਾ ਟਾਈਮ ਚਾਹੀਦਾ ਹੈ ਲਾਇਰ ਨੂੰ ਦਿਖਾਉਣ ਵਾਸਤੇ। ਮੇਰੇ ਕੋਲ ਇਹੋ ਜਿਹੀ ਕਾਲਾਂ ਆਈਆਂ ਨੇ ਕਿ ਉਹ ਬਿਲਡਰ ਨੂੰ ਸਰਟੀਫਾਈਡ ਚੈੱਕ ਦੇ ਕੇ ਆ ਗਏ, ਐਗਰੀਮੈਂਟ ਲੈ ਕੇ ਆ ਗਏ, ਔਰ ਜਦ ਘਰ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੂੰ ਬਹੁਤ ਕਮੀਆਂ ਨਜ਼ਰ ਆਈਆਂ। ਬਿਲਡਰ ਕੋਲ ਵਾਪਸ ਗਏ ਅਗਲੇ ਦਿਨ ਕਿ 10 ਦਿਨ ਦਾ ਕੂਲਿੰਗ ਪੀਰੀਅਡ ਹੈ, ਔਰ ਬਿਲਡਰ ਨੇ ਕਹਿਤਾ ਦੇਰ ਇਜ਼ ਨੋ ਕੂਲਿੰਗ ਪੀਰੀਅਡ, ਯੂ ਸਾਈਨ ਦਾ ਪੇਪਰ ਯਸਟਰਡੇ ਐਂਡ ਯੂਅਰ ਡਿਪੋਜ਼ਿਟ ਇਜ਼ ਗੋਨ। ਸਰ ਇਹ ਧਿਆਨ ਰੱਖੋ, ਅਗਰ ਤੁਹਾਡੇ ਕੋਲ ਬਿਲਡਰ ਸਰਟੀਫਾਈਡ ਚੈੱਕ ਮੰਗ ਰਿਹਾ ਹੈ ਬੁਕਿੰਗ ਕਰਦੇ ਵਕਤ, ਤਾਂ ਸਮਥਿੰਗ ਇਜ਼ ਰੋਂਗ ਔਰ ਸਮਥਿੰਗ ਇਜ਼ ਫਿਸ਼ੀ ਦੇਅਰ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਤੁਸੀਂ ਲਾਇਰ ਨੂੰ ਦਿਖਾਓ ਔਰ ਤੁਸੀਂ 10 ਦਿਨ ਦੇ ਅੰਦਰ ਵਾਪਸ ਆ ਕੇ ਕੈਂਸਲ ਕਰ ਦਿਓ। ਇਹ ਬਹੁਤ ਇੰਪੋਰਟੈਂਟ ਗੱਲ ਤੁਹਾਡੀ, ਤੁਸੀਂ ਥੈਂਕ ਯੂ, ਤੁਸੀਂ ਮੈਨੂੰ ਰਿਮਾਇੰਡ ਕਰਾਤੀ ਗੱਲ ਲਾਈਨਾਂ ਵਾਲੀ। ਇਹ ਮੇਰੇ ਨਾਲ ਹੋਇਆ, ਮੇਰੇ ਕਲਾਇੰਟ ਨੇ ਮੈਨੂੰ, ਮੇਰੇ ਕਲਾਇੰਟ ਕੀ ਮੈਨੂੰ ਲੋਕਾਂ ਨੇ ਫੋਨ ਕੀਤਾ ਔਰ ਉਹਨਾਂ ਨੇ ਕਿਹਾ ਸਰ ਆਪਨੇ ਮੈਨੂੰ ਕਿਹਾ ਥਾ ਹਮਨੇ ਲਾਈਨ ਲੱਗ ਕੇ ਗਏ ਔਰ ਬਿਲਡਰ ਨੇ ਐਲਾਨ ਕੀਆ ਕਿ ਸਰਟੀਫਾਈਡ ਚੈੱਕ ਚਾਹੀਏ। ਜਬ ਹਮ ਲਾਇਰ ਕੇ ਪਾਸ ਗਏ, ਲਾਇਰ ਨੇ 10 ਨੁਕਸ ਨਿਕਾਲ ਦੀਏ, ਬਿਲਡਰ ਕੇ ਪਾਸ ਵਾਪਸ ਗਏ, ਬਿਲਡਰ ਕਾ ਨੋ ਦੇਰ ਇਜ਼ ਨੋ ਕੂਲਿੰਗ ਪੀਰੀਅਡ ਐਟ ਆਲ। ਅਗਰ ਆਪਕੋ ਬਿਲਡਰ 1 ਦਿਨ ਕਾ ਵੀ ਕੂਲਿੰਗ ਪੀਰੀਅਡ ਨਹੀਂ ਦੇ ਰਹਾ, ਤੋ ਐਟਲੀਸਟ ਆਪ ਬਿਲਡਰ ਕੋ ਯੇ ਕਹੋ ਕਿ ਮੁਝੇ ਟੈਂਪਲੇਟ ਦੇ ਦੋ ਐਗਰੀਮੈਂਟ ਕੀ, ਔਰ ਮੈਂ ਟੈਂਪਲੇਟ ਦਿਖਾ ਦਿੱਤਾ ਹੂੰ ਔਰ ਕੱਲ ਆ ਕੇ ਮੈਂ ਆਪਸੇ ਬੁੱਕ ਕਰ ਲੂੰਗਾ। ਅਗਰ ਬਿਲਡਰ ਆਪਕੋ ਟੈਂਪਲੇਟ ਵੀ ਨਹੀਂ ਦੇ ਰਹਾ, ਸਮਥਿੰਗ ਇਜ਼ ਫਿਸ਼ੀ। ਜੀ
ਜੀ, ਅਗਲੀ ਕਾਲ ਜੀ, ਅਨਿਲ ਜੀ ਤੁਸੀਂ ਆਉਂਦੇ ਰਹੋ। ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ, ਹੈਲੋ। ਕਾਲਰ ਦੀ ਮੇਰੇ ਖਿਆਲ ਆਵਾਜ਼ ਨਹੀਂ ਆ ਰਹੀ, ਜਦ ਤੇ ਅਸੀਂ ਇਹਨੂੰ ਇਸ਼ੂ ਨੂੰ ਦੂਰ ਕਰਦੇ ਹਾਂ। ਪੀਕੇ ਜੀ, ਇੱਕ ਤੁਸੀਂ ਜਿਹੜੀ ਗੱਲ ਹੁਣੇ ਕਹੀ ਹੈ ਕਿ ਸਰਟੀਫਾਈਡ ਚੈੱਕ ਮੰਗਾ ਰਹੇ ਆ, ਮੈਂ ਤੁਹਾਨੂੰ ਸਵਾਲ ਥੋੜਾ ਜਿਹਾ ਹੋਰ ਕਲੀਅਰ ਕਰ ਲੈਣਾ ਕਿ ਜੇ ਕੋਈ ਸਰਟੀਫਾਈਡ ਚੈੱਕ ਮੰਗਾ ਵੀ ਰਿਹਾ, ਜੇ 10 ਦਿਨ ਦਾ ਕੂਲਿੰਗ ਪੀਰੀਅਡ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਨਹੀਂ ਹੈ ਫਿਰ ਤੇ ਖਰਾਬ ਹੈ, ਫਿਰ ਤੇ ਕੋਈ ਫਿਸ਼ੀ ਲੱਗ ਰਿਹਾ ਵੀ ਬੰਦੇ ਨੇ ਕੂਲਿੰਗ ਪੀਰੀਅਡ ਨਹੀਂ ਦਿੱਤਾ? ਪਰ ਜੇ ਉਹ ਕਹਿੰਦੇ ਜੀ 10 ਦਿਨ ਦਾ ਕੂਲਿੰਗ ਪੀਰੀਅਡ ਹੈ ਔਰ ਉਹਦੇ ਨਾਲ ਤੁਸੀਂ ਚਾਹੇ ਸਰਟੀਫਾਈਡ ਚੈੱਕ ਵੀ ਦਿੱਤਾ, ਫਿਰ 10 ਦਿਨ ਦਾ ਜੇ ਕੂਲਿੰਗ ਪੀਰੀਅਡ ਫਿਰ ਤੇ ਕੰਮ ਕਰੇਗਾ,
ਫਿਰ ਨੋ ਪ੍ਰੋਬਲਮ, ਕਿਉਂਕਿ ਐਜ਼ ਪਰ ਲਾਅ ਬਿਲਡਰ ਸਰਟੀਫਾਈਡ ਚੈੱਕ ਜਾਂ ਤੁਹਾਡਾ ਪਰਸਨਲ ਚੈੱਕ 10 ਦਿਨ ਤੋਂ ਪਹਿਲੇ ਬੈਂਕ 'ਚ ਨਹੀਂ ਪਾ ਸਕਦਾ, ਕਿਉਂਕਿ ਤੁਹਾਨੂੂੰ ਕੂਲਿੰਗ ਪੀਰੀਅਡ ਮਿਲਿਆ ਹੈ, ਉਹ ਆਪਣੇ ਕੋਲ ਫਾਈਲ ਦੇ ਅੰਦਰ ਰੱਖੇਗਾ। 10 ਦਿਨ ਪੂਰੇ ਹੋਣ ਦੇ ਬਾਅਦ ਤੁਹਾਨੂੰ ਈਮੇਲ ਆਏਗੀ ਕਿ ਕੰਗ੍ਰੈਚੁਲੇਸ਼ਨਸ, ਹੁਣ ਇਹ ਡੀਲ ਫਰਮ ਹੋ ਗਈ ਹੈ ਐਂਡ ਵੀ ਆਰ ਡਿਪੋਜ਼ਿਟਿੰਗ ਯੂਅਰ ਚੈੱਕ, ਕਿਉਂਕਿ ਹਾਂ ਦੈਨ ਇਟਸ ਓਕੇ। ਅਗਰ ਤੁਹਾਨੂੰ ਲਿਖ ਕੇ ਦਿੰਦਾ ਹੈ ਔਰ ਕਲੋਜ਼ ਦਿਖਾਈ ਦਿੰਦਾ ਕਿ ਯੂ ਹੈਵ 10 ਡੇਜ਼ ਕੂਲਿੰਗ ਪੀਰੀਅਡ, ਕਿਉਂਕਿ ਹੋ ਕੀ ਰਹੇਗਾ ਕਿ ਬਿਲਡਰ ਚੈੱਕ ਪਾ ਹੀ ਨਹੀਂ ਸਕਦਾ ਨਾ ਜੀ 10 ਦਿਨ ਤੋਂ ਪਹਿਲੇ, ਕਿਉਂਕਿ ਅੱਜ ਤਾਂ ਡੀਲ ਫਰਮ ਹੀ ਨਹੀਂ ਹੋਈ, ਹਾਊ ਕੈਨ ਦੇ ਡਿਪੋਜ਼ਿਟ ਚੈੱਕ ਇਨ ਦਾ ਬੈਂਕ, ਤਾਂ ਉਹਨਾਂ ਨੂੰ ਰੱਖਣਾ ਪੈਂਦਾ ਆਪਣੇ ਕੋਲ ਚੈੱਕ ਔਰ ਸਰਟੀਫਾਈਡ ਚੈੱਕ ਐਜ਼ ਇਟ ਇਜ਼। ਅਗਰ ਤੁਸੀਂ ਜਾਣਦੇ ਹੋ ਜੀ ਮੇਰੀ ਡੀਲ ਮੈਂ ਬੈਕਆਊਟ ਕਰ ਰਿਹਾ, ਤੁਹਾਨੂੰ ਉਹ ਫਾਈਲ ਖੋਲੇਗਾ, ਤੁਹਾਡੇ ਕੋਲ ਰਿਸੈਸ਼ਨ ਸਾਈਨ ਕਰਵਾਏਗਾ ਕਿ ਰਿਸੈਸ਼ਨ ਸਾਈਨ ਕਰਾ ਕੇ ਤੁਹਾਨੂੰ ਕਹੇਗਾ ਜੀ ਲਓ ਜੀ ਆਪਣਾ ਚੈੱਕ ਵਾਪਸ ਲੈ ਲਓ, ਚਾਹੇ ਉਹ ਸਰਟੀਫਾਈਡ ਸੀ ਚਾਹੇ ਉਹ ਤੁਹਾਡਾ ਪਰਸਨਲ ਚੈੱਕ।
ਦੂਸਰਾ ਜੀ ਜਿਹੜੇ ਲੋਕ ਇੱਥੋਂ ਹੁਣ ਫਰਜ਼ ਕਰ ਲਓ 2 ਘੰਟੇ 3 ਘੰਟੇ GTA ਤੋਂ ਦੂਰ ਜਾ ਕੇ ਉਹ ਤੁਹਾਡੀ ਵਾਲੀ ਗੱਲ ਜੇ ਸੁਣ ਲੈਣਗੇ, ਚਲੋ ਠੀਕ ਹੈ ਜੀ, ਤੁਸੀਂ ਕਹਿੰਦੇ ਹੋ ਜੇ ਥੋੜਾ ਦੂਰ ਜਾ ਕੇ ਲਾਈਨ ਲੱਗੇ ਜਿੱਥੇ ਉੱਥੇ ਥੋੜਾ ਅਵੋਇਡ ਕਰ ਲਓ, ਫਰਜ਼ ਕਰ ਲਓ ਕੋਈ ਅੱਧਾ ਘੰਟਾ ਘੰਟਾ 2 ਘੰਟੇ ਦੂਰ ਜਾ ਕੇ ਜੇ ਲੋਕ ਕਰ ਲੈ ਰਹੇ ਨੇ, ਉਹ ਇਹ ਵੀ ਸਵਾਲ ਪੁੱਛ ਰਹੇ ਨੇ ਵੀ ਕੱਲ ਨੂੰ ਜੇ ਮਾਰਕੀਟ ਹੋਰ ਜ਼ਿਆਦਾ ਠੰਡੀ ਹੋ ਗਈ ਤੇ ਚਲੋ GTA ਤਾਂ ਫਿਰ ਵੀ ਬਚਾਵ ਆ, ਬਰੈਂਪਟਨ ਬਚਾਵ ਹੋ ਜਾਏਗਾ, ਇੱਥੇ ਬਚਾਅ ਹੋ ਜਾਏਗਾ, ਪਰ ਉੱਥੇ ਮਾਰਕੀਟ ਠੰਡੀ ਹੋ ਗਈ ਤਾਂ ਨੁਕਸਾਨ ਤਾਂ ਨਹੀਂ ਹੋ ਜਾਏਗਾ ਵੱਡਾ?
ਸਰ ਮੈਂ ਤੁਹਾਨੂੰ ਛੋਟੀ ਗੱਲ ਦੱਸਾਂ, ਮਾਰਕੀਟ ਇਸ ਵਕਤ ਠੰਡੀ, ਪਿਛਲੇ 2 ਸਾਲ ਹੋਈ ਸੀ ਨਾ ਜੀ, ਹੁਣ ਥੋੜੀ ਗਰਮਾ ਗਰਮੀ ਆਈ ਹੈ ਮਾਰਕੀਟ ਦੇ ਅੰਦਰ, ਇਹ 16 ਦੇ ਬਾਅਦ 17-18 ਮਾਰਕੀਟ ਠੰਡੀ ਹੋਈ ਸੀ ਨਾ, ਮੌਂਟਰੀਅਲ 8.9% ਜੰਪ ਆ ਗਿਆ, ਬ੍ਰੈਂਟਫੋਰਡ 7% ਉੱਤੇ ਜੰਪ ਆ ਗਿਆ, ਪੈਰਿਸ 10% ਉੱਤੇ ਜੰਪ ਆ ਗਿਆ, ਅੱਛਾ ਡਰਮ ਰੀਜਨ ਬਹੁਤ ਅੱਗੇ ਵੱਧ ਗਈ। ਸਰ ਇਹ ਉਹ ਸਿਟੀਜ਼ ਨੇ ਬਾਹਰਲੀਆਂ ਜਿਹਨਾਂ ਦੇ ਅੰਦਰ ਕਦੀ ਤੇਜ਼ੀ ਇੰਨੀ ਜ਼ਿਆਦਾ ਆਈ ਨਹੀਂ ਸੀ, ਅਤੇ ਉੱਥੇ ਕਿਸ ਤਰ੍ਹਾਂ ਰਿਸੈਸ਼ਨ ਆ ਜਾਏਗਾ? ਦੇਖੋ ਜਿੰਨੀ ਤੇਜ਼ ਬਾਲ ਤੁਸੀਂ ਦੀਵਾਰੀ 'ਚ ਮਾਰੋਗੇ ਉਨੀ ਤੇਜ਼ ਵਾਪਸ ਆਏਗੀ, ਜਿਤ ਬਾਲ ਹੀ ਨਹੀਂ ਤੇਜ਼ ਗਈ ਤਾਂ ਵਾਪਸ ਕਿੰਨਾ ਤੇਜ਼ ਆਏਗੀ? ਅਤੇ ਜਿੱਥੇ ਮਾਰਕੀਟ ਆਲਰੇਡੀ ਬੜੀ ਤੇਜ਼ ਸੀ, ਜਿੱਥੇ ਵੈਨਕੂਵਰ ਸੀ ਸਰ, ਵੈਨਕੂਵਰ 36% ਦੇ ਕਰੀਬ ਜੰਪ ਆ ਗਿਆ ਸੀਗਾ, ਵੈਨਕੂਵਰ ਡਰੋਪ ਵੀ ਜ਼ਬਰਦਸਤ ਉਸ ਤਰੀਕੇ ਨਾਲ ਹੋਈ। ਅਤੇ ਜਿਹੜੀ ਸਿਟੀਜ਼ ਬਾਹਰ ਨੇ ਜਿਹੜੇ ਅੰਦਰ ਤੇਜ਼ੀ ਜ਼ਿਆਦਾ ਨਹੀਂ ਆਈ, ਜਿਹਦੇ ਅੰਦਰ ਪ੍ਰਾਈਜ਼ ਹੁਣ ਵੀ ਠੀਕ ਹੈ, ਉਹਨਾਂ ਅੰਦਰ ਇਸ ਰਿਸੈਸ਼ਨ ਦਾ ਅਸਰ ਹੋਏਗਾ, ਪਰ ਮੇਰੇ ਹਿਸਾਬ ਨਾਲ ਜੋ ਮੇਰਾ ਤਜਰਬਾ ਕਹਿੰਦਾ ਇੰਨਾ ਜ਼ਿਆਦਾ ਨਹੀਂ ਹੋਏਗਾ।
ਬਿਲਕੁਲ ਨਹੀਂ, ਉਹ ਤੇ ਸਰ ਗੱਲ ਕਲੀਅਰ ਹੈ। ਹੁਣ ਵੈਨਕੂਵਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪ੍ਰਾਈਜ਼ ਗਿਰਨ ਦੀ, ਤੁਸੀਂ ਕਹਿ ਰਹੇ ਹੋ ਪ੍ਰਾਈਜ਼ ਡਰੋਪ ਵੈਨਕੂਵਰ ਪ੍ਰਾਈਜ਼ ਡਰੋਪ ਹੈ, ਲੇਕਿਨ ਅੱਜ ਵੀ ਜੇ ਅੱਜ ਵੀ ਤੁਸੀਂ ਵੈਨਕੂਵਰ ਦੇ ਵਿੱਚ ਐਵਰੇਜ ਕਰ ਲੈਣਾ ਹੋਵੇ ਤੇ ਐਵਰੇਜ ਪ੍ਰਾਈਜ਼ ਇਜ਼ ਸਟਿਲ ਓਵਰ ਅ ਮਿਲੀਅਨ ਡਾਲਰ, 1 ਮਿਲੀਅਨ ਤੋਂ ਉੱਪਰ ਹੈਗਾ,
1.441 ਦੀ ਐਵਰੇਜ ਆ ਰਹੀ ਹੈ ਉੱਥੇ।
ਅੱਛਾ
1.441,
ਠੀਕ ਹੈ 1.441, ਸੋ 1.5 ਮਿਲੀਅਨ ਦਾ ਐਵਰੇਜ ਕਰ ਉੱਥੇ ਅੱਜ ਵੀ ਵੈਨਕੂਵਰ ਦੇ ਵਿੱਚ, ਤੁਸੀਂ ਐਵਰੇਜ ਕਰ ਦੇਖੋ ਅੱਜ ਵੀ 1.5 ਮਿਲੀਅਨ ਡਾਲਰ ਦਾ ਉੱਥੇ ਮੌਜੂਦ
ਹੈ। ਮੌਂਟਰੀਅਲ ਅਗਰ ਤੁਸੀਂ ਦੇਖੋ, ਮੌਂਟਰੀਅਲ ਤੁਸੀਂ ਸਾਨੂੰ ਬੜੇ ਹੈਰਾਨ ਹੋ ਜਾਓਗੇ, 3,75,000 ਦੀ ਐਵਰੇਜ ਹੈ,
ਠੀਕ ਹੈ 3 ਲੱਖ। ਅੱਛਾ ਮੌਂਟਰੀਅਲ 3,75,000 ਦੀ
ਐਵਰੇਜ, 6,30,000 ਐਡਮੰਟਨ, ਹੋਰ ਵੀ ਐਡਮੰਟਨ ਹੋਰ ਵੀ ਚੰਗਾ, 3,72,000, ਯਾਨੀ ਤੁਸੀਂ ਮੌਂਟਰੀਅਲ ਦੇ ਅੰਦਰ 80,000 ਇਨਕਮ ਵਾਲਾ ਆਰਾਮ ਨਾਲ ਮਕਾਨ ਲੈ ਕੇ ਬੈਠ ਸਕਦਾ, ਮੌਜ ਕਰ ਸਕਦਾ।
ਤੇ ਤੁਹਾਨੂੰ ਨਹੀਂ ਲੱਗਦਾ ਫਿਰ ਸਰ ਬਜਾਏ ਦੇ ਕਿ ਬੰਦਾ ਵੈਂਕੋ, ਹੁਣ ਵੈਂਕੋਵਰ ਵਿੱਚ ਕੋਈ ਬੰਦਾ ਇਨਵੈਸਟ ਹੋਰ ਕਰ, ਜੇ ਤਾਂ ਕਿਸੇ ਕੋਲ ਆਪਣਾ ਘਰ ਲੈਣਾ ਹੈ ਵੈਂਕੋਵਰ 'ਚ, ਗੱਲ ਵੱਖਰੀ ਹੈ, ਪਰ ਫਰਜ਼ ਕਰ ਲਓ ਬੰਦੇ ਨੇ ਇੱਕ ਘਰ ਵੈਂਕੋਵਰ 'ਚ ਲੈ ਲਿਆ ਤਾਂ ਉਸ ਤੋਂ ਬਾਅਦ ਉਹ ਐਡਮਿੰਟਨ ਦੇ ਵਿੱਚ, ਕੈਲਗਰੀ 'ਚ ਜਾਂ ਫਿਰ ਈਵਨ ਮੌਂਟਰੀਅਲ ਤੁਸੀਂ ਦੱਸ ਰਹੇ ਹੋ, ਇੱਥੇ ਇਨਵੈਸਟਮੈਂਟ ਕਰ ਲਵੇ ਤਾਂ ਕਿ ਠੀਕ ਹੈ ਜੀ, ਥੋੜ੍ਹਾ ਜਿਹਾ ਉਹਨੂੰ ਅੱਜ ਦੀ ਡੇਟ ਦੇ ਵਿੱਚ ਉਹਦੀ ਜਿਹੜੀ ਤੁਹਾਡੀ ਪਿਛਲੇ ਹਫ਼ਤੇ ਗੱਲ ਸੀ ਕਿ ਖਰੀਦ ਜੇ ਤੁਹਾਡੀ ਸਸਤੀ ਹੈ ਫਿਰ ਹੀ ਤੁਸੀਂ 2 ਪੈਸੇ ਇਨਵੈਸਟਮੈਂਟ ਦੇ 'ਚ ਬਣਾ ਸਕਦੇ
ਹੋ। ਸਾਡੇ ਬਾਓ ਜੀ, ਮੇਰੇ ਗ੍ਰੈਂਡ ਫਾਦਰ, ਮੇਰੇ ਫਾਦਰ ਮੈਨੂੰ ਇਹੀ ਸਿਖਾਉਂਦੇ ਸੀ, ਉਹਨਾਂ ਕੋਲ ਮੈਂ ਇਹੀ ਸਿੱਖਿਆ ਕਿ ਬਿਜ਼ਨਸ ਇਜ਼ ਨਾਟ ਸੈਲਿੰਗ ਕੋਸਟਲੀ, ਬਿਜ਼ਨਸ ਇਜ਼ ਬਾਇੰਗ ਚੀਪ। ਅਤੇ ਤੁਸੀਂ ਅਗਰ ਸਸਤਾ ਖਰੀਦ ਲੈਂਦੇ ਹੋ, ਤੁਸੀਂ ਕੰਪੀਟੀਸ਼ਨ ਦੁਨੀਆ ਹਰ ਬੰਦੇ ਨਾਲ ਕਰ ਸਕਦੇ ਹੋ। ਅਤੇ ਅਗਰ ਤੁਸੀਂ ਇਨਵੈਸਟਮੈਂਟ ਕਰਨੀ ਹੈ, ਯੂ ਡੋਂਟ ਹੈਵ ਟੂ ਗੋ ਆਊਟਸਾਈਡ, ਤੁਹਾਡੇ ਕੋਲ ਬੜੀ ਛੋਟੀ ਬੜੀ ਪਿਆਰੀ ਸਿਟੀਜ਼ ਨੇ ਇਨਵੈਸਟਮੈਂਟ ਕਰਨ ਵਾਸਤੇ, ਤੁਸੀਂ ਨੌਰਥ ਵੱਲ ਬੇਰੀਵਲ ਚਲੇ ਜਾਓ, ਤੁਸੀਂ ਇੱਧਰ ਜਿਸ ਤਰ੍ਹਾਂ ਮੈਂ ਕਹਿ ਰਿਹਾ ਵੈਸਟ, ਤੁਸੀਂ ਅਗਰ ਸਾਊਥ ਵੈਸਟ ਵੱਲ, ਤੁਸੀਂ ਅਗਰ ਬ੍ਰੈਂਟਫੋਰਡ ਆਪਣਾ, ਤੁਹਾਡਾ ਐਨਕੈਸਟਰ, ਤੁਹਾਡਾ ਪੈਰਿਸ ਵਗੈਰਾ ਚਲੇ ਜਾਓ, ਲੰਡਨ ਤੁਸੀਂ ਚਲੇ ਜਾਓ, ਤੁਸੀਂ ਇਸ ਪਾਸੇ ਚਲੇ ਜਾਓ ਵੈਸਟ, ਆਪਣਾ ਨਿਆਗਰਾ ਵੱਲ ਚਲੇ ਜਾਓ, ਬੜਾ ਚੰਗਾ ਹੈ ਨਿਆਗਰਾ, ਵੈਲੈਂਡ ਚਲੇ ਜਾਓ, ਬਿਊਟੀਫੁਲ ਜਗ੍ਹਾ ਹੈਗੀਆਂ ਨੇ ਤੁਹਾਨੂੰ ਇਨਵੈਸਟਮੈਂਟ ਕਰਨ ਵਾਸਤੇ, ਤੁਸੀਂ ਈਸਟ ਅਗਰ ਜਾਂਦੇ ਹੋ, ਤੁਸੀਂ ਪੀਟਰ ਵੱਲ ਮੋਰਵਲ ਚਲੇ ਜਾਓ, ਏਜੈਕਸ ਵਗੈਰਾ ਥੋੜ੍ਹਾ ਅੱਗੇ ਹੋਰ ਨਿਕਲ ਜਾਓ, ਆਟਵਾ, ਆਸ਼ਵਾ, ਬੜੀ ਚੰਗਾ ਜਗ੍ਹਾ ਨੇ ਜਿੱਥੇ ਕਿ ਹੁਣ ਵੀ ਬੜੀ ਗੁੰਜਾਇਸ਼ ਹੈ ਜੀ। ਬੋਮਨਵਿਲ ਬੜਾ ਅੱਗੇ, ਬੋਮਨਵਿਲ ਦੇ ਅੰਦਰ ਬੜੀ ਜ਼ਬਰਦਸਤ ਪਲੈਨਿੰਗ ਹੈਗੀ, ਸਿਟੀ ਦੀ ਬੜੀ ਸਟਰੋਂਗ ਪਲੈਨਿੰਗ ਚੱਲ ਰਹੀਆਂ ਨੇ ਜੀ।
ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ, ਆਈ ਥਿੰਕ ਔਰ ਹੁਣ ਵੀ ਅੱਜ ਵੀ ਤੁਸੀਂ ਕਹਿ ਰਹੇ ਹੋ, ਈਵਨ ਆ ਜਿਹੜੀ ਜੇ ਅਸੀਂ ਇੱਥੋਂ ਬਾਹਰ ਨਿਕਲੀ ਆ ਨਿਆਗਰਾ ਵਾਲੀ ਸਾਰੀ ਬੈਲਟ ਜਿਹੜੀ ਹੈ, ਮਤਲਬ ਕਿ ਸਾਰੀ ਹਜੇ ਡਿਵੈਲਪਮੈਂਟ ਹੋਣ ਦੇ ਬੜੇ ਚਾਂਸ ਨੇ, ਕਿਉਂਕਿ ਮਤਲਬ ਕਿ ਮੈਨੂੰ ਯਾਦ ਹੈ ਕਿ ਸਾਡੇ ਨਾ ਜਲੰਧਰ ਤੇ ਫਗਵਾੜਾ ਨੇੜੇ ਨੇੜੇ 2 ਸ਼ਹਿਰ ਨੇ, ਉਹ ਕਿਸੇ ਟਾਈਮ ਪੀਕੇ ਜੀ ਇਹ ਹੁੰਦਾ ਸੀ ਕਿ ਦੋਨੋਂ ਅਲੱਗ ਅਲੱਗ ਸ਼ਹਿਰ ਸੀਗੇ ਔਰ ਬੜੇ ਲੋਕਾਂ ਨੇ ਗੱਲ ਕਰਨੀ ਕਿ ਜਲੰਧਰ ਫਗਵਾੜਾ ਨਾ ਬਿਲਕੁਲ ਜੁੜ ਜਾਏਗਾ, ਤੇ ਉਹੀ ਗੱਲ ਹੋਈ ਕਿ ਉਹ GT ਰੋਡ ਦੇ ਨਾਲ ਬਿਲਕੁਲ ਜੁੜ ਗਿਆ ਔਰ ਉਹਦੇ ਸਾਈਡ ਦੇ ਉੱਤੇ ਮਤਲਬ ਕਿ ਇੰਨੀ ਕੁ ਡਿਵੈਲਪਮੈਂਟ ਹੋ ਗਈ ਵੀ ਕੁਛ ਮਿਲਦਾ ਨਹੀਂ ਸੀਗਾ। ਸੋ ਮੇਰੇ ਖਿਆਲ ਦੇ ਨਾਲ ਆਹ ਜਿਹੜੀ ਬੈਲਟ ਹੈਗੀ ਹੈ, ਜੇ ਤੁਸੀਂ ਟੋਰੋਂਟੋ ਤੋਂ ਸ਼ੁਰੂ ਕਰੋ, ਟੋਰੋਂਟੋ ਹੋ ਗਿਆ, ਫਿਰ ਆਪਣਾ ਮਿਸਿਸਾਗਾ, ਓਕਵਿਲ, ਬਰਲਿੰਗਟਨ, ਦੈਨ ਹੈਮਿਲਟਨ, ਵੈਸੇ ਅੱਜ ਕੱਲ੍ਹ ਤਾਂ ਵੈਸੇ ਤੁਸੀਂ ਟੋਰੋਂਟੋ ਤੋਂ ਹੈਮਿਲਟਨ ਕਦੋਂ ਪਹੁੰਚ ਜਾਂਦੇ ਹੋ ਪਤਾ ਹੀ ਨਹੀਂ ਲੱਗਦਾ, ਸਾਰਾ ਕੁਛ ਸਾਈਡ ਤੇ ਡਿਵੈਲਪ ਹੈ। ਆਈ ਥਿੰਕ ਜਿਹੜਾ ਅਗਲਾ ਹੋਏਗਾ ਇਹ ਮੇਰੇ ਖਿਆਲ ਨਾਲ ਹੈਮਿਲਟਨ ਤੋਂ ਲੈ ਕੇ ਨਿਆਗਰਾ ਫਾਲ ਤੱਕ ਇਹ ਸਾਰਾ ਸਾਈਡ ਤੇ ਡਿਵੈਲਪ ਕਰ ਦੇਣਾ ਹੈ।
ਡਿਵੈਲਪ ਆਲਰੇਡੀ ਹੋ ਰਿਹਾ ਸਰ, ਬਹੁਤ ਜ਼ਿਆਦਾ ਆਲਰੇਡੀ ਹੋ ਰਿਹਾ ਔਰ ਬਹੁਤ ਜ਼ਿਆਦਾ ਇਨਵੈਸਟਮੈਂਟ ਉੱਥੇ ਚੱਲ ਰਹੀਆਂ ਨੇ, ਬਿਕੋਜ਼ ਵੀ ਡੋਂਟ ਹੈਵ ਐਨੀ ਚੋਇਸ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਬੜੀ ਇੰਟਰਸਟਿੰਗ ਸਰ, ਇਹ ਵੱਡੀ ਵੱਡੀ ਕੰਪਨੀਆਂ ਵਾਲਮਾਰਟ, ਇਹਨਾਂ ਦੇ ਗੋਡਾਊਨ, ਐਮਾਜ਼ੋਨ, ਇਹਨਾਂ ਦੇ ਗੋਡਾਊਨ, ਇਹਨਾਂ ਦੀ ਪਲੈਨਿੰਗ ਵੀ ਹੁਣ ਬਾਹਰ ਜਾ ਕੇ ਗੋਡਾਊਨ ਬਣਾਉਂਦੇ ਆ, ਇਹਨਾਂ ਨੂੰ ਬੜੇ ਸਸਤੇ ਪੈਂਦੇ ਨੇ, ਤੇ ਜਿਸ ਤਰ੍ਹਾਂ ਬਾਹਰ ਜਾ ਕੇ ਇਹਨਾਂ ਦੇ ਗੋਡਾਊਨ ਬਣਨਗੇ ਔਰ ਕਿਉਂਕਿ ਦੇਖੋ ਅਸੀਂ ਕਹਿੰਦੇ ਜੀ ਟੈਕਨੋਲੋਜੀ ਆ ਗਈ, ਜੋਬ ਚਲੀ ਜਾਣਗੀਆਂ, ਰੀਅਲ ਸਟੇਟ ਖਤਮ ਹੋ ਜਾਏਗੀ। ਸਰ ਰੀਅਲ ਸਟੇਟ ਐਕਸਪੈਂਡ ਕਰ ਰਹੀ ਹੈ ਇਹਨਾਂ ਦੇ ਆਉਣ ਦੇ ਨਾਲ, ਵੱਡੇ ਵੱਡੇ ਗੋਡਾਊਨ, ਮਿਲੀਅਨਸ ਆਫ ਸਕੇਅਰ ਫਿੱਟ ਦੇ ਗੋਡਾਊਨ ਇਹਨਾਂ ਦੇ ਬਾਹਰ ਬਣਨੇ ਸ਼ੁਰੂ ਹੋ ਗਏ ਨੇ। ਮੈਂ ਮਤਲਬ ਕਿ ਅੰਦਰੋਂ ਨਹੀਂ ਖਬਰ ਦੱਸ ਰਿਹਾ ਤੁਹਾਨੂੰ ਕਿ ਵਾਲਮਾਰਟ ਵਾਲਿਆਂ ਦੇ ਜਿਹੜੇ ਸਪਲਾਈ ਦੀ ਸ਼ੁਰੂ ਚੇਨ ਹੋ ਚੁੱਕੀ ਹੈ, ਇਹ ਬਾਹਰ ਇਹਨਾਂ ਦੇ ਗੋਦਾਮ ਰਹੇ ਐਮਾਜ਼ੋਨ ਦੇ ਮੁਕਾਬਲੇ ਨਾਲ ਆ ਰਹੇ ਨੇ। ਇਹਨਾਂ ਦੇ ਮਿਲੀਅਨਸ ਆਫ ਸਕੇਅਰ ਫਿੱਟ ਦੇ ਗੋਡਾਊਨ ਬਾਹਰ ਬਣ ਰਹੇ ਨੇ, ਸਿਟੀ ਤੋਂ ਇੰਨੀ ਦੂਰ ਬਣ ਰਹੇ ਨੇ, ਡੇਢ ਘੰਟਾ ਦੋ ਘੰਟੇ। ਸਰ ਉੱਥੇ ਇੰਪਲਾਈਜ਼ ਵਾਸਤੇ ਛੋਟੇ ਘਰ ਵੀ ਚਾਹੀਦੇ ਨੇ, ਅਫੋਰਡੇਬਲ ਹਾਊਸਿੰਗ ਵੀ ਚਾਹੀਦੀਆਂ ਨੇ, ਕਮਿਊਟਿੰਗ ਵੀ ਚਾਹੀਦੀ ਹੈ, ਇਹ ਡਿਵੈਲਪਮੈਂਟ ਦੇ ਵਾਸਤੇ ਇਹਨਾਂ ਕੰਪਨੀ ਦਾ ਸਾਨੂੰ ਬੈਨੀਫਿਟ ਜ਼ਿਆਦਾ ਹੋ ਰਿਹਾ ਮੇਰੇ ਹਿਸਾਬ ਨਾਲ। ਤੇ
ਇੱਕ ਚੀਜ਼ ਅਸੀਂ ਜ਼ਰੂਰ ਇੱਥੇ ਕੌਸ਼ਨ ਕਰ ਦਈਏ ਕਿ ਇਨਵੈਸਟਮੈਂਟ ਉਹ ਲੋਕ ਕਰਨ ਜੇ ਤੁਹਾਡੇ ਕੋਲ ਥੋੜੇ ਐਕਸਟਰਾ ਸਰਪਲਸ ਕੈਸ਼ ਹੈ, ਇਹ ਨਾ ਹੋਵੇ ਕਿ ਤੁਹਾਡੇ ਕੋਲ ਹੋਲਡਿੰਗ ਕਪੈਸਿਟੀ ਨਾ ਹੋਵੇ, ਤੁਸੀਂ ਕਹੋ ਜੀ ਮੇਰੇ ਪੈਸੇ 6 ਮਹੀਨੇ 'ਚ ਡਬਲ ਹੋ ਜਾਣ। ਐਸਾ ਕੋਈ ਜਾਦੂ ਨਹੀਂ ਹੁੰਦਾ ਜਿੱਥੇ 6 ਮਹੀਨੇ 'ਚ ਪੈਸੇ ਡਬਲ ਹੋ ਜਾਣ, ਸਾਲ 'ਚ ਪੈਸੇ ਡਬਲ ਹੋ ਜਾਣ। ਅਵਤਾਰ ਚੀਮਾ ਜੀ ਦੀ ਕਾਲ ਅਸੀਂ ਲਵਾਂਗੇ, ਉਸ ਤੋਂ ਬਾਅਦ ਗਗਨ ਜੀ ਦਾ ਕਮੈਂਟ ਬੜਾ ਇੰਟਰਸਟਿੰਗ ਮੈਨੂੰ ਲੱਗ ਰਿਹਾ ਹੈ, ਗਗਨ ਸਾਹਿਬ ਤੁਹਾਡਾ ਕਮੈਂਟ ਵੀ ਜ਼ਰੂਰ ਅਸੀਂ ਲਵਾਂਗੇ। ਔਰ ਗਗਨ ਸਾਹਿਬ ਤੋਂ ਬਾਅਦ ਜੇ ਜੀ ਦਾ ਸਵਾਲ ਹੈਗਾ, ਉਹ ਕੋਈ QEW ਦੇ ਨੇੜੇ ਕਹਿ ਰਹੇ ਕਿ ਉੱਥੇ ਕੋਈ ਬ੍ਰੌਂਡੇ QEW ਕੋਈ ਓਕਵਿਲ ਨੌਰਥ ਸਾਈਡ ਤੇ ਕੋਈ ਆ ਰਿਹਾ ਪ੍ਰੋਜੈਕਟ। ਸੋ ਇਹ ਸਾਰੇ ਵਾਰੀ ਵਾਰੀ ਤੁਹਾਡੇ ਹੁਣ ਕਾਲਸ ਵੀ ਅਸੀਂ ਲਵਾਂਗੇ, ਤੁਹਾਡੇ ਸਵਾਲ ਵੀ ਅਸੀਂ ਹੋਂਦੀਅਰ ਕਰਾਂਗੇ। ਜੀ ਅਵਤਾਰ ਚੀਵਾ ਸਾਹਿਬ, ਪਹਿਲਾਂ ਤੁਸੀਂ ਆਪਣਾ ਸਵਾਲ ਪੁੱਛ ਲਓ। ਕੀ ਆ ਜੀ?
ਹੈਲੋ, ਸਤਿ ਸ਼੍ਰੀ ਅਕਾਲ
ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਇਹ ਪੁੱਛਣਾ ਸੀਗਾ ਜੀ, ਅੱਜ ਇਨਵੈਸਟਮੈਂਟ ਕਰਨੀ ਹੈ ਨਵੇਂ ਮਕਾਨਾਂ ਦੇ ਵਿੱਚ, ਸਾਨੂੰ ਮੇਰਾ ਖਿਆਲ ਠੀਕ ਰਹਿੰਦਾ। ਸਾਡੇ ਪੁਰਾਣੇ ਮਕਾਨ ਨੇ 5-6, ਤੇ ਉਹ ਰੈਂਟ ਹੀ ਨੇ ਹੁਣ ਬਾਅਦ 1300-1400 ਦੇ ਉਹ ਹੈਗਾ ਨਾ, ਉਹ ਵਿੱਚੋਂ ਨਿਕਲ ਰਹੇ ਨੇ, ਵੇਚਣ ਦਾ ਵੀ ਚੱਕਰ ਹੋਇਆ। ਇਨਵੈਸਟਮੈਂਟ ਬਾਹਰ ਹੀ ਸਾਨੂੰ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਘਰ ਅਸੀਂ 2,65,000 ਦਾ ਲਿਆ ਸੀ ਡਾਊਨ, ਇਸ ਟਾਈਮ ਤੇ ਉਹ 6.5-7 ਦਾ ਹੋਇਆ ਹੋਇਆ। ਜੇ ਹੁਣ ਅਸੀਂ ਪੁਰਾਣਾ ਘਰ ਲਵਾਂਗੇ ਉਹ ਤਾਂ ਵਧਣਾ ਨਹੀਂ, ਤੇ ਨਵੇਂ ਘਰਾਂ ਦੇ ਵਿੱਚ ਵੀ ਸਾਨੂੰ ਜ਼ਿਆਦਾ ਬੈਨੀਫਿਟ ਆ। ਬਾਕੀ ਇਹ ਤੁਹਾਡੀ ਰਾਇ ਜਾਣਨਾ ਚਾਹੁੰਦਾ
ਜੀ। ਸਭ ਇਹਦਾ ਜਵਾਬ ਦੇਣਾ ਚਾਹੁੰਦਾ ਸਰ, ਮੈਂ ਇੱਕ ਮਿੰਟ ਐਕਸਟਰਾ ਲੈ ਲੈਂਗਾ ਜਵਾਬ ਵਾਸਤੇ। ਪਹਿਲੀ ਗੱਲ, ਇਨਵੈਸਟਮੈਂਟ ਵਾਸਤੇ ਤੁਹਾਡੀ ਇਨਕਮ, ਤੁਹਾਡਾ ਘਰ ਜਿਹੜਾ ਐਗਜਿਸਟਿੰਗ ਹੋਮ ਹੈਗਾ ਤੁਹਾਡਾ, ਉਹਦੇ ਉੱਤੇ ਤੁਹਾਡੀ ਮੌਰਗੇਜ ਕਿਸੇ ਹਾਲਤ ਦੀ 75% ਟੱਚ ਨਹੀਂ ਕਰਨੀ ਚਾਹੀਦੀ। ਨੰਬਰ 2, ਦੈਟ ਮੌਰਗੇਜ ਸ਼ੁੱਡ ਜਸਟੀਫਾਈ ਯੋਰ ਇਨਕਮ, ਸ਼ੁੱਡ ਜਸਟੀਫਾਈ ਦ ਮੌਰਗੇਜ। ਤੁਹਾਡੀ ਇਨਕਮ ਮਲਟੀਪਲਾਈ ਬਾਏ 5, ਅਗਰ ਤੁਹਾਡੀ ਮੰਨ ਲਓ 1 ਮਿਲੀਅਨ ਦਾ ਘਰ ਹੈ, ਤੁਹਾਡੀ ਮੌਰਗੇਜ 5,00,000 ਹੈਗੀ, ਯਾ ਇਟ ਇਜ਼ 50%, ਗੁੱਡ। ਲੇਕਿਨ ਤੁਹਾਡੀ ਇਨਕਮ ਸਿਰਫ 80,000 ਹੈ, ਦੈਨ ਯੂ ਆਰ ਨੋਟ ਗੁੱਡ। ਹੋਲਡਿੰਗ ਕਪੈਸਿਟੀ ਮਿਨੀਮਮ 5 ਈਅਰ ਦੀ ਹੋਣੀ ਚਾਹੀਦੀ ਹੈ ਜੀ। ਨੰਬਰ ਜਿਹੜੀ ਹੁਣ ਚੀਮਾ ਜੀ ਦੀ ਗੱਲ ਦਾ ਜਵਾਬ ਆਏਗਾ, ਆਈ ਨੈਵਰ ਕੀਪ ਮਾਈ ਇਨਵੈਸਟਮੈਂਟ ਪ੍ਰੋਪਰਟੀ ਮੋਰ ਦੈਨ 5 ਈਅਰਸ। 5 ਸਾਲ ਦੇ ਉੱਤੇ ਮੈਂ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਰੱਖਦਾ ਹੀ ਨਹੀਂ, ਕਿਉਂਕਿ ਰੈਂਟ ਤੋਂ ਯਾਦ ਹੋਏਗਾ, ਮੈਂ ਕਈ ਵਾਰ ਆਪਣੇ ਸੈਮੀਨਾਰ ਤੇ ਕਿਹਾ ਹੈਗਾ, ਰੈਂਟ ਮਾਰਕੀਟ ਦੇ ਅੰਦਰ ਔਰ ਤੁਹਾਡਾ ਜਿਹੜਾ ਤੁਹਾਡਾ ਰੈਂਟ ਵੱਧਦਾ ਹੈਗਾ ਐਜ ਪਰ LTV, ਇਹਦੇ ਅੰਦਰ ਗੈਪ ਮੈਂ ਦੇਖਿਆ, ਮੇਰੇ ਇਨਵੈਸਟਮੈਂਟ ਪ੍ਰੋਪਰਟੀ ਅੰਦਰ 25% ਦਾ ਗੈਪ ਆ ਗਿਆ ਸਰ। ਮੈਂ ਹਰ ਸਾਲ 1.8%, ਕਈ ਵਾਰ 2.2%, 2.5% ਰੈਂਟ ਵਧਾਉਣ ਦੇ ਬਾਅਦ ਮਾਰਕੀਟ 11% ਵੱਧ ਗਈ। 5 ਸਾਲ ਬਾਅਦ ਮੈਂ ਦੇਖਿਆ ਕਿ ਮੇਰਾ ਰੈਂਟ ਤੇ ਲਗਾਤਾਰ ਵੱਧ ਰਿਹਾ, 2,000 ਦਾ ਮੇਰਾ ਰੈਂਟ ਵੱਧ ਕੇ 2,300 ਹੋ ਗਿਆ, ਲੇਕਿਨ ਮਾਰਕੀਟ 2,800 ਹੋ ਗਈ। ਯੂ ਹੈਵ ਓਨਲੀ 2 ਚੋਇਸਿਸ, ਆਈਦਰ ਟੂ ਸੈਲ ਇਟ ਆਰ ਟੂ ਮੂਵ ਇਟ। ਆਈ ਸੈਲ ਦਾ ਹਾਊਸ, ਜਾਂ ਤਾਂ ਟੈਨਰ ਆਪਣੇ ਆਪ ਨਿਕਲ ਜਾਏ, ਨਹੀਂ ਤਾਂ ਮੈਂ ਘਰ ਵੇਚ ਦੇਣਾ। ਸਰ ਤੁਸੀਂ ਅਗਰ ਇੰਨਾ ਪੁਰਾਣਾ ਕਰਕੇ ਤੁਸੀਂ ਲੂਜ਼ ਕਰ ਰਹੇ ਹੋ, ਨਾਟ ਓਨਲੀ ਆਨ ਦ ਰੈਂਟ, ਯੂ ਆਰ ਲੂਜ਼ਿੰਗ ਆਨ ਇਨਕਮ ਟੈਕਸ ਆਲਸੋ।
ਸਰ ਸੋਰੀ ਸੋਰੀ ਸੋਰੀ, ਮੈਨੂੰ ਪੀਕੇ ਜੀ ਇੰਟਰਪਟ ਕਰਨਾ ਪੈ ਰਿਹਾ ਹੈਗਾ, ਕਿਉਂਕਿ ਸਾਡਾ 770 ਦਾ ਸਮਾਂ ਸਮਾਪਤ ਹੈ, ਸਾਡੀ ਗੱਲਬਾਤ ਜਾਰੀ ਰਹੇਗੀ ਜੀ। ਅਸੀਂ 770 ਦੇ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਤੋਂ ਹੁਣੇ ਹੀ 1-2 ਮਿੰਟ ਦੀ ਵਿਦਾਇਗੀ ਲੈ ਲਵਾਂਗੇ, ਲੇਕਿਨ ਬਾਕੀ ਸਾਡੀ ਗੱਲਬਾਤ ਕਾਲਰਸ ਨੂੰ ਰਿਕੁਐਸਟ ਹੈ ਲਾਈਨਸ ਹੋਲਡ ਕਰ ਲਓ, ਅਸੀਂ ਗੱਲਬਾਤ ਜਾਰੀ ਰੱਖਾਂਗੇ ਪੀਕੇ ਜੀ ਨਾਲ। ਪੀਕੇ ਜੀ ਤੁਸੀਂ ਆਪਣਾ ਕੋਈ ਪ੍ਰੋਜੈਕਟ ਵਗੈਰਾ ਪਹਿਲਾਂ ਅਨਾਊਂਸ ਕਰਨਾ, ਉਹ ਕਰ ਦਿਓ, ਫਿਰ ਕਾਲਰਸ ਦੇ ਸਵਾਲਾਂ ਦੇ ਜਵਾਬ ਜਾਰੀ ਕਰਾਂਗੇ।
ਹਾਂ, ਬੜਾ ਇੰਟਰਸਟਿੰਗ ਚੀਮਾ ਜੀ ਕੁਐਸਚਨ, ਨੂੰ ਕੰਟੀਨਿਊ ਕਰਾਂਗੇ ਇਹਨਾਂ ਦੇ ਕੁਐਸਚਨ ਨੂੰ, ਬਹੁਤ ਸੋਹਣਾ ਕੁਐਸਚਨ ਸੀ ਇਹਨਾਂ ਦਾ, ਬੜਾ ਇੰਟਰਸਟਿੰਗ ਸੀਗਾ। ਤੇ ਪ੍ਰੋਜੈਕਟ ਦੇ ਬਾਰੇ ਬਸ ਇਤਨਾ ਹੀ ਹੈਗਾ ਵੀ ਜੀ, ਬਸ ਪ੍ਰੋਜੈਕਟ ਸਾਰੇ ਅਵੇਲੇਬਲ ਨੇ ਅੱਜ ਕੱਲ੍ਹ ਮਾਰਕੀਟ ਵਿੱਚ। ਜਿਸ ਪ੍ਰੋਜੈਕਟ ਦੇ ਬਾਰੇ ਤੁਸੀਂ ਸੈਕਿੰਡ ਓਪੀਨੀਅਨ ਲੈਣਾ, ਮੇਰੇ ਕੋਲ ਲੈ ਲਓ ਬੇਸ਼ੱਕ, ਆ ਕੇ ਬੈਠ ਕੇ ਮੀਟਿੰਗ ਕਰ ਲਓ ਬੇਸ਼ੱਕ। ਜਿਹੜਾ ਵੀ ਰੀਅਲਟਰ ਕਹਿੰਦਾ ਜੀ ਮਿਲੇਗਾ ਨਹੀਂ ਕੱਲ੍ਹ ਨੂੰ, ਅੱਜ ਆ ਕੇ ਲੈ ਲਓ, ਲਾਈਨ ਲੱਗੀ ਹੋਈ ਹੈ, ਉਹ ਝੂਠ ਬੋਲ ਰਿਹਾ, ਗਲਤ ਬੋਲ ਰਿਹਾ। ਆਲ ਦਾ ਪ੍ਰੋਜੈਕਟਸ ਆਰ ਅਵੇਲੇਬਲ, ਟਾਕ ਟੂ ਮੀ, ਆਈ ਕੈਨ ਗੈਟ ਯੂ, ਗਿਵ ਮੀ ਅ ਕਾਲ 6472994757 ਜੀ।
ਠੀਕ ਹੈ ਜੀ, 6472994757, 647-299-4757-4752 ਇਹ ਨੰਬਰ ਨੋਟ ਕਰ ਲਓ। ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਹੈ, 770 ਦੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਤੋਂ ਅਸੀਂ ਇੱਥੇ ਹੀ ਵਿਦਾਇਗੀ ਲੈਂਦੇ ਹੈਗੇ ਹਾਂ। ਬਾਏ ਮੀਡੀਆ ਦਾ ਨੰਬਰ ਵੀ ਨੋਟ ਕਰ ਲਓ, 416-475-5000, 416-475-5000 ਇਸ ਨੰਬਰ 'ਤੇ ਤੁਸੀਂ ਸਾਡੇ ਬਾਏ ਮੀਡੀਆ ਦੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਫੋਨ ਨੰਬਰ ਲੈਣਾ ਹੈ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ। 770 ਦੇ ਲਿਸਨਰਸ ਤੋਂ ਇੱਥੇ ਅਸੀਂ ਵਿਦਾਇਗੀ ਲੈਂਦੇ ਹਾਂ।
The views expressed on the preceding program may not necessarily be those of the owner or management of WTOR radio station.
Team 4 Entertainment Point and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Center, Hamilton
In association with T-Dot Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-793-1234
905-793-1234
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक कनाडाज ओनली इंक सब्सक्रिप्शन सर्विस जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 विजिट HP.ca या अपने नजदीकी HP रिटेलर
कैनेडा डे कार्निवल खुशियां ते जावां दी पावेगा तमाल जिते होंगे मनकीरत औलक शेरी मान कुरनाम पुल्लर राजवीर जवंदा आर नेट तनिष्क कौर हिमांशी खुराना रवनीत गगन कोकरी सिंगा कॉमेडी किंग कपिल शर्मा
पहुंचो ब्रैम्पटन फेयरग्राउंड्स हाईवे 410 मेफील्ड रोड
गिनीज वर्ल्ड रिकॉर्ड्स लार्जेस्ट ह्यूमन मैपल लीफ अटेम्प्ट वधेरी जानकारी लिए कॉल करो दविंदर तालीवाल जगराज सिद्धू
416-302-3600
एंट्री फ्री मेला फ्री
सेल 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 विनायक फर्नीचर मिसिसागा लोकेशन कहां 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहां पर बेडरूम सेट मिलता है $499 कॉफी टेबल $199 मैट्रेस $99 ओनली फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा फोन नंबर 905-858-2667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है